ਵਧੀਆ ਫੋਨ ਕਾਲ ਆਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
मेरा मिशन है UN के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्गोमा यूनिवर्सिटी स्पेशल मिशन हुन ब्रैम्पटन विच। एल्गोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहो जिहा इंस्टीट्यूशन जो स्टूडेंट, स्टाफ ते विजिटर्स नु दुनिया दे हर हिस्से तो सीखन दा मौका दिंदा है। यही है जो एल्गोमा यूनिवर्सिटी नु स्पेशल बनाउंदा है। तुहाडा स्पेशल मिशन की है ए जानन लई अज ही विजिट करो elgomau.ca ते।
दिस एड फॉर फिज इज ओनली 25 सेकंड्स लॉन्ग, बट वी हैड टू पे फॉर 30। दोज लेफ्ट ओवर 5 सेकंड्स शुडंट जस्ट डिसअपीयर, राइट? इट्स काइंड ऑफ लाइक व्हाट हैपेंस टू योर अनयूज्ड मोबाइल डेटा एट द एंड ऑफ ईच मंथ। Except that Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-0241-647-769-0241।
ਪਾਕਿਸਤਾਨ ਪੈਸੇ ਭੇਜਣਾ ਅਬ ਹੁਆ ਆਸਾਨ। ਯੂਜ ਲਿਮਫਾਈ ਫੋਰ ਇੰਟਰਨੈਸ਼ਨਲ ਟ੍ਰਾਂਸਫਰਸ। ਕੈਨੇਡਾ ਸੇ ਪਾਕਿਸਤਾਨ ਪੈਸੇ ਮਿੰਟੋ ਮੇ ਪਹੁੰਚਤੇ ਹੈ, ਬਰਾਹ ਰਾਸਤ ਜਿਸਕੋ ਆਪ ਭੇਜਣਾ ਚਾਹੇਂ। ਬੇਹਤਰੀਨ ਐਕਸਚੇਂਜ ਰੇਟ ਔਰ ਪੈਸੇ ਪਹੁੰਚੇ ਮਿੰਟੋ ਮੇ। ਡਾਊਨਲੋਡ ਫਰਾਮ ਗੂਗਲ ਪਲੇ ਔਰ ਐਪਲ ਸਟੋਰ। ਕੋਡ ਪਾਕਿਸਤਾਨ ਇਸਤੇਮਾਲ ਕਰਨੇ ਪੇ ਆਪਕੋ ਮਿਲੇ $10 ਕਾ ਕੈਸ਼ ਬੈਕ। अपने फोन से बराह रास्त बैंक अकाउंट में पैसे भेजना शुरू करें मिनटों में और बिना किसी फीस के। लिम्फाई।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਸਾਡੇ ਨਾਲ ਨਿਸ਼ਾ ਡੋਗਰਾ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਉਸ ਤੋਂ ਬਾਅਦ ਕੁਲਦੀਪ ਗਰੇਵਾਲ ਸਾਹਿਬ, ਅਨਿਲ ਜੀ, ਵਿਰਕ ਸਾਹਿਬ, ਤੁਹਾਡੇ ਸਾਰਿਆਂ ਨਾਲ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ। ਡਾਕਟਰ ਨਿਸ਼ਾ ਡੋਗਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵਾਈ ਮੀਡੀਆ ਤੇ, ਵੈਲਕਮ।
ਥੈਂਕ ਯੂ ਜਸਵੀਰ ਜੀ, ਔਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਨਿੱਜੀ ਜੀ ਸਤਿ ਸ਼੍ਰੀ ਅਕਾਲ, ਨਮਸਕਾਰ।
ਥੈਂਕ ਯੂ। ਔਰ ਸਭ ਤੋਂ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਸੈਮੀਨਾਰ ਇੱਥੇ ਹੋਣ ਜਾ ਰਿਹਾ ਹੈਗਾ, ਔਰ ਮੈਂ ਇੱਥੇ ਦੱਸ ਦਵਾਂ ਕਿ ਤੁਸੀਂ ਇਹ ਸੈਮੀਨਾਰ ਅਟੈਂਡ ਕਰਨਾ ਹੈ ਤੇ ਨੰਬਰ ਪਹਿਲਾਂ ਨੋਟ ਕਰੋ 604-593-5030 6045935030 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਡਾਕਟਰ ਨਿਸ਼ਾ ਡੋਗਰਾ ਜੀ, ਅੱਜ ਕੱਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੱਲ ਕਰਦੇ ਨੇ ਪੇਟ ਦੇ ਵਿੱਚ ਨਾ ਬੜੀ ਸਾਰੀ, ਕਿਉਂਕਿ ਸਿਟਿੰਗ ਦੀਆਂ ਜੋਬਸ ਨੇ, ਚਾਹੇ ਅਸੀਂ ਕੋਈ ਟੈਕਸੀ ਚਲਾ ਰਹੇ ਹਾਂ, ਟਰੱਕ ਚਲਾ ਰਹੇ ਹਾਂ, ਆਫਿਸ ਦੇ ਵਿੱਚ ਜੋਬ ਕਰ ਰਹੇ ਹਾਂ, ਕਿਤੇ ਵੀ ਬੈਠਣ ਦਾ ਕੰਮ ਬੜਾ ਜ਼ਿਆਦਾ ਹੈ। ਸੋ ਜਿਹਦੇ ਕਾਰਨ ਕਿ ਪੇਟ ਜਿਹੜਾ ਹੈਗਾ ਉਹਦੇ ਵਿੱਚ, ਚਾਹੇ ਉਹ ਐਸਿਡ ਰਿਫਲਕਸ ਕਹਿ ਲਈਏ, ਬਾਡੀ ਐਸਟਿਕ ਹੋ ਜਾਂਦੀ ਹੈ, ਜਾਂ ਫਿਰ ਕਿਸੇ ਨੂੰ ਬਾਡੀ ਪੇਨ ਹੈ, ਬਾਡੀ ਸਟਿਫਨੈਸ ਹੈ, ਕੌਂਸਟੀਪੇਸ਼ਨ ਹੈ, ਇਹ ਸਾਰੀਆਂ ਚੀਜ਼ਾਂ ਨੇ। ਸੋ ਇੱਕ ਪਹਿਲਾਂ ਅਸੀਂ ਕੌਂਸਟੀਪੇਸ਼ਨ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਕਿ ਪੇਟ ਸਾਫ਼ ਨਹੀਂ ਹੁੰਦਾ ਜੀ, ਕੌਂਸਟੀਪੇਸ਼ਨ ਰਹਿੰਦੀ ਹੈ, ਇਹ ਇਹਦੇ ਕੀ ਮੇਨ ਕਾਰਨ ਨੇ ਉਹ ਦੱਸੋ ਜੀ।
ਬਿਲਕੁਲ ਯੁਧਵੀਰ ਜੀ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਅੱਜ ਕੱਲ ਕਾਫੀ ਇਹ ਕੰਪਲੇਂਟ ਵੀ ਕਰਦੇ ਨੇ, ਪਰ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਸੀ ਕਿ ਸਰਬਤ ਦਾ ਭਲਾ ਔਰ ਇਹੋ ਜਿਹੀਆਂ ਡਿਸਕਵਰੀ ਜਾਂ ਇਹੋ ਜਿਹੀਆਂ ਅੱਜ ਕੱਲ ਇੰਜੈਕਸ਼ਨ ਚੱਲੇ ਦੇ ਨੇ ਜਿਹਦੇ ਨਾਲ ਕਿ ਬਿਮਾਰੀਆਂ ਨਿਕਲ ਜਾਂਦੀਆਂ ਨੇ, ਮਤਲਬ ਕਾਫੀ ਠੀਕ ਹੋ ਜਾਂਦੀਆਂ ਨੇ, ਲੇਕਿਨ ਜ਼ਰੂਰਤ ਹੁੰਦੀ ਹੈ ਸਿਰਫ ਇਹ ਜਿਹੜੀ ਇਨਫੋਰਮੇਸ਼ਨ ਹੈ ਆਮ ਜਨਤਾ ਤੱਕ, ਆਮ ਲੋਕਾਂ ਤੱਕ ਪਹੁੰਚਾਉਣਾ ਔਰ ਉਹ ਬਿਲੀਵ ਕਰ ਲਓ ਉਸ ਵਿੱਚ ਤੇ। ਇਸ ਕਰਕੇ ਇਹ ਜਿਹੜਾ ਤੁਸੀਂ ਮੈਂਸ਼ਨ ਕੀਤਾ, ਇਹ ਸੈਮੀਨਾਰ ਜਿਹੜੇ ਨੇ ਅਸੀਂ ਥਰੂਆਊਟ US ਕੈਨੇਡਾ ਲਗਾਉਂਦੇ ਪਏ ਹਾਂ, ਇਹੋ ਹੀ ਅਵੇਅਰਨੈਸ ਦੇਣ ਵਾਸਤੇ ਕਿ ਹੈਲਥ ਜਿਹੜੀ ਹੈ ਉਹ ਸਾਡੇ ਆਪਣੇ ਹੱਥ ਚ ਹੈ, ਅਸੀਂ ਉਹਨੂੰ ਬਣਾ ਵੀ ਸਕਦੇ ਹਾਂ ਤੇ ਖਰਾਬ ਵੀ ਕਰ ਸਕਦੇ ਹਾਂ, ਤੇ ਉਹ ਕਿਹੜੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਨਾਲ ਕਿ ਅਸੀਂ ਆਪਣੀ ਸਿਹਤ ਨੂੰ ਬਰਕਰਾਰ ਰੱਖੀਏ ਔਰ ਪਹਿਲੇ ਕੋਲ ਵਧੀਆ ਬਣਾਈਏ, ਤੇ ਅਸੀਂ ਇਹ ਫਾਈਂਡ ਆਊਟ ਕਰਨੇ ਹਮੇਸ਼ਾ ਕਿ ਕੋਈ ਵੀ ਅਗਰ ਪ੍ਰੋਬਲਮ ਹੈ ਤਾਂ ਅਗਰ ਉਹਦੇ ਸੋਲੂਸ਼ਨ ਨਾਲ ਹੀ ਟੈਗਡ ਹੁੰਦੇ ਨੇ। ਅਗਰ ਸਾਨੂੰ ਕੋਈ ਵੀ ਬਿਮਾਰੀ ਲੱਗਦੀ ਹੈ, ਚਾਹੇ ਐਸਿਡਿਟੀ ਗੈਸ ਡਾਈਜੈਸ਼ਨ ਰਿਲੇਟਿਡ ਹੈ, ਚਾਹੇ ਸਾਨੂੰ ਬਲੱਡ ਪ੍ਰੈਸ਼ਰ ਨੇ, ਕੋਲੈਸਟ੍ਰੋਲ ਨੇ, ਹੁਣ ਦੇਖੋ ਸਾਡੀ ਕਮਿਊਨਿਟੀ ਚ ਹਾਰਟ ਅਟੈਕ ਇੰਨੇ ਜ਼ਿਆਦਾ ਹੁੰਦੇ ਪਏ ਨੇ, ਕੈਂਸਰ ਹੁੰਦੇ ਪਏ ਨੇ, ਲੋਕਾਂ ਨੂੰ ਪ੍ਰੋਬਲਮ ਹੈ ਨੇ, ਲੇਕਿਨ ਜਿਹੜੀ ਰੂਟ ਕਾਜ਼ ਜਿਹੜੀ ਹੈ ਕਿ ਬਿਮਾਰੀ ਦੇ ਅਸਲੀ ਕਾਰਨ ਕੀ ਹੈ, ਸਾਨੂੰ ਕੀ ਕਰਨਾ ਚਾਹੀਦਾ, ਉਹਦੇ ਵਿੱਚ ਥੋੜੀ ਜਿਹੀ ਜਿਹੜੀ ਹੈ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਾਉਣ ਦੀ ਜ਼ਰੂਰਤ ਹੈ ਕਿ ਅਸੀਂ ਘਰ ਬੈਠੇ ਕੀ ਕਰ ਸਕਦੇ ਹਾਂ। ਸੋ ਇਸੇ ਕਰਕੇ ਅਸੀਂ ਸੈਮੀਨਾਰ ਰੱਖਿਆ ਜਿਹਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ। ਪਰ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਲੋਕਾਂ ਨੂੰ ਕੌਨਸਟੀਪੇਸ਼ਨ ਕਿਉਂ ਹੁੰਦੀ ਹੈ, ਐਸਿਡਿਟੀ ਕੀ ਹੁੰਦੀ ਹੈ, ਜਾਂ ਇੰਡਾਈਜੈਸ਼ਨ ਕਿਉਂ ਹੁੰਦੀ ਹੈ, ਅਗਰ ਇਹਦੀ ਰੂਟ ਕਾਜ਼ ਤੇ ਜਾਣਾ ਹੋਏ ਤੇ ਮੇਨ ਹੁੰਦੇ ਨੇ ਕਿ ਜਿਹੜਾ ਅਸੀਂ ਖਾਣਾ ਪੀਣਾ ਸਾਡਾ ਜਿਹੜਾ, ਇਹਦੇ ਤੇ ਅਸੀਂ ਜ਼ੋਰ ਦਈਏ ਕਿ ਸਾਡਾ ਖਾਣਾ ਪੀਣਾ ਕਿੱਦਾਂ ਹੈ। ਚਾਰ ਚੀਜ਼ਾਂ ਤੇ ਬਹੁਤ ਇੰਪੋਰਟੈਂਟ ਹੁੰਦਾ, ਇੱਕ ਤੇ ਸਾਡਾ ਡਾਇਟ, ਦੂਜਾ ਲਾਈਫ ਸਟਾਈਲ, ਤੀਸਰਾ ਸਾਡਾ ਜੈਨੇਟਿਕਸ ਕੀ, ਤੇ ਬਾਕੀ ਸਾਡਾ ਇਨਵਾਇਰਮੈਂਟ ਕਿਹੋ ਜਿਹਾ, ਸਾਡੀਆਂ ਆਦਤਾਂ ਬਿਹੇਵੀਅਰ, ਇਹ ਸਾਰੇ ਫੈਕਟਰ ਇੰਪੋਰਟੈਂਟ ਹੁੰਦੇ ਨੇ। ਤੇ ਅਗਰ ਡਾਇਟ ਫੋਕਸ ਕਰੀਏ ਤੇ ਅੱਜ ਕੱਲ ਦੀ ਜਿਹੜੀ ਡਾਇਟ ਹੈ ਇਹਦੇ ਵਿੱਚ ਕਾਫੀ ਸਾਰੇ ਫਾਸਟ ਫੂਡ ਹੋ ਗਏ ਨੇ, ਫਰੋਜ਼ਨ ਫੂਡ ਨੇ, ਕੈਨ ਫੂਡ ਨੇ ਔਰ ਕੈਮੀਕਲ ਰਿਲੇਟਿਡ ਫੂਡ ਹੋ ਗਏ ਨੇ, ਪ੍ਰੋਸੈਸਡ ਫੂਡ, ਇਹ ਹੁਣ ਜ਼ਿਆਦਾ ਹੀ ਹੋ ਗਏ ਨੇ, ਜਿਹਦੇ ਵਿੱਚ ਕਿ ਲੋਕਾਂ ਨੂੰ ਈਜ਼ੀ ਲਾਈਫ ਦੀ ਆਦਤ ਹੋ ਗਈ ਹੈ ਕਿ ਲੋਕੀ ਪੈਕਟ ਲਿਆਉਂਦੇ ਨੇ ਘਰ ਚ ਅਸੀਂ ਖਾ ਲੈਣੇ ਆ, ਮਜਬੂਰੀ ਵੀ ਕਹਿ ਸਕਦੇ ਹਾਂ, ਪਰ ਇਹਦੇ ਜਿਹੜੀ ਸਾਡੀ ਬੋਡੀ ਜਿਹੜੀ ਇੰਟਰਨਲ ਬੋਡੀ ਹੈ, ਸਾਡਾ ਜੈਨੇਟਿਕ ਸਿਸਟਮ ਜਿਹੜਾ ਉਹ ਤਾਂ 1000 ਸਾਲ ਕੋਲ ਵੀ ਜ਼ਿਆਦਾ ਪੁਰਾਣਾ ਹੈ, ਤੇ ਉਹ ਜਿਹੜਾ ਸਾਡਾ ਜੈਨੇਟਿਕ ਸਿਸਟਮ ਉਹ ਇਹੋ ਜਿਹੀ ਚੀਜ਼ਾਂ ਵਾਸਤੇ ਨਹੀਂ ਬਣਿਆ। ਤੇ ਸਾਨੂੰ ਕੀ ਹੈ ਕਿ ਖਾਣੇ ਤੇ ਜ਼ਰੂਰ ਬਦਲਾਵ ਕਰਨਾ ਚਾਹੀਦਾ, ਇਹਦੇ ਵਾਸਤੇ ਅਸੀਂ ਟੈਸਟਿੰਗ ਜਿਹੜੀ ਆ ਉਹ ਅਸੀਂ ਮਤਲਬ ਇਨਕਾਰਪੋਰੇਟ ਕੀਤੀ ਹੈ, ਜਿਹੜੀ ਟੈਸਟਿੰਗ ਨਾਲ ਕੀ ਤੁਹਾਨੂੰ ਇਹ ਪਤਾ ਲੱਗਦਾ ਜੀਨ ਟੈਸਟਿੰਗ ਦੇ ਰਾਹੀਂ ਕਿ ਤੁਹਾਡੇ ਅੰਦਰ ਕਿਹੜੇ ਫੂਡ ਐਸੇ ਹੈ ਨੇ ਜਿਹੜੇ ਤੁਹਾਨੂੰ ਖਰਾਬ ਕਰਦੇ ਪਏ ਨੇ, ਅੰਦਰੋਂ ਤੁਹਾਨੂੰ ਡੈਮੇਜ ਕਰਦੇ ਪਏ ਨੇ, ਤੁਹਾਡੀ ਬਾਡੀ ਚ ਐਲਰਜੀਜ਼ ਬਣਾਉਂਦੇ ਨੇ, ਬਾਡੀ ਚ ਸੈਂਸਿਟੀਵਿਟੀਜ਼ ਬਣਾਉਂਦੇ ਨੇ, ਜਿਹਦੇ ਨਾਲ ਕਿ ਪਹਿਲੇ ਇੰਡਾਈਜੈਸ਼ਨ ਹੁੰਦਾ, ਬਾਅਦ ਵਿੱਚ ਤੁਹਾਨੂੰ ਕੋਲੈਸਟ੍ਰੋਲ, ਡਾਇਬਟੀਜ਼, ਬਲੱਡ ਪ੍ਰੈਸ਼ਰ ਜਾਂ ਹੋਰ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ। ਸੋ ਇਸ ਕਰਕੇ ਸਾਨੂੰ ਪਹਿਲੇ ਤੇ ਖਾਣੇ ਪੀਣੇ ਤੇ ਹੋਣਾ ਚਾਹੀਏ, ਧਿਆਨ ਦੇਣਾ ਚਾਹੀਏ, ਜਿਸ ਤਰ੍ਹਾਂ ਤੁਸੀਂ ਲਾਈਫ ਸਟਾਈਲ ਕਿਹਾ ਕਿ ਸਿਟਿੰਗ ਜੋਬ ਜ਼ਿਆਦਾ ਹੁੰਦੀਆਂ ਨੇ, ਇਹਦੇ ਤੇ ਵੀ ਹੈ ਕਿ ਸਾਨੂੰ ਮੂਵਮੈਂਟ ਬਹੁਤ ਜ਼ਰੂਰੀ ਹੈ ਔਰ ਤੀਸਰਾ ਹੈ ਸਾਡੇ ਜੈਨੇਟਿਕ ਵਿੱਚ ਅਸੀਂ ਫੋਕਸ ਨਹੀਂ ਕਰ ਸਕਦੇ, ਪਰ ਜੀਨ ਟੈਸਟਿੰਗ ਦੇ ਥਰੂ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਮੇਰਾ ਜੈਨੇਟਿਕ ਮੈਕਅਪ ਕਿਹੋ ਜਿਹਾ, ਤੇ ਮੈਨੂੰ ਉਹਦੇ ਅਕੋਰਡਿੰਗਲੀ ਹੁਣ ਕਿਸ ਤਰ੍ਹਾਂ ਸੁਧਾਰ ਕਰਨੇ ਦੀ ਜ਼ਰੂਰਤ ਹੈ। ਸੋ ਇਹ ਸਾਰੇ ਫੈਕਟਰ ਜਿਹੜੇ ਨੇ ਉਹ ਬਹੁਤ ਇੰਪੋਰਟੈਂਟ ਨੇ। ਤੇ ਫੂਡ ਜਿਹੜੇ ਨੇ ਉਹ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਐਸਿਡਿਕ ਫੂਡ ਹੁੰਦੇ ਨੇ, ਬਹੁਤ ਸਾਰੇ ਫੂਡ ਨੇ, ਜਿਸ ਤਰ੍ਹਾਂ ਹੁਣ ਅਸੀਂ ਡੇਰੀ ਪ੍ਰੋਡਕਟ ਬਹੁਤ ਯੂਜ਼ ਕਰਦੇ ਹਾਂ, ਐਨੀਮਲ ਪ੍ਰੋਡਕਟ ਯੂਜ਼ ਕਰਦੇ ਹਾਂ ਜਾਂ ਪ੍ਰੋਸੈਸਡ ਫੂਡ, ਇਹ ਅਸੀਂ ਚੇਂਜ ਕਰੀਏ ਤੇ ਆਪਣੇ ਟੈਸਟ ਕਰਾਈਏ ਤੇ ਕਾਫੀ ਹੱਦ ਤੱਕ ਇਹ ਜਿਹੜੀਆਂ ਕੌਨਸਟੀਪੇਸ਼ਨ ਜਾਂ ਜਿਹੜੀ ਐਸਿਡਿਟੀ ਹੈ ਇਹ ਘੱਟ ਸਕਦੀ ਹੈ।
ਅੱਛਾ, ਇੱਕ ਚੀਜ਼ ਹੋਰ ਦੱਸੋ ਕਿ ਜਿਹੜੇ ਬਾਡੀ ਜੇ ਬਹੁਤ ਜ਼ਿਆਦਾ ਐਸਿਡਿਕ ਹੋ ਜਾਏ ਤੇ ਉਹਦੇ ਫਿਰ ਕੀ ਹੋਰ ਕੌਨਸੀਕੁਐਂਸਿਸ ਹੋ ਸਕਦੇ ਨੇ?
ਜਿਸ ਵੇਲੇ ਪਹਿਲੇ ਤੇ ਜਿਸ ਵੇਲੇ ਅਸੀਂ ਖਾਣਾ ਪ੍ਰੋਪਰ ਨਹੀਂ ਖਾਂਦੇ ਤੇ ਬਾਡੀ ਐਸਿਡ ਬਣਦਾ ਜਾਂ ਐਸਿਡ ਰਿਫਲਕਸ ਹੁੰਦਾ, ਔਰ ਕਈਆਂ ਨੂੰ ਪਤਾ ਵੀ ਲੱਗਦਾ, ਕਈਆਂ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਜਿਸ ਵੇਲੇ ਸਾਡੀ ਬਾਡੀ ਚ ਐਸਿਡ ਬਣਦਾ ਆਟੋਮੈਟਿਕਲੀ ਜਿਸ ਲਈ ਅਸੀਂ ਰਾਤ ਨੂੰ ਸੁੱਤੇ ਦੇ ਹੁੰਦੇ ਹਾਂ ਤੇ ਸਾਡੀ ਦਾ ਬੋਡੀ ਦਾ ਰਿਪੇਅਰ ਸਿਸਟਮ ਐਕਟੀਵੇਟ ਹੁੰਦਾ ਤੇ ਜੁਆਇੰਟਸ ਤੇ ਬੋਨ ਚੋਂ ਆਟੋਮੈਟਿਕਲੀ ਕੈਲਸ਼ੀਅਮ ਜਿਹੜਾ ਹੈ ਉਹ ਨਿਕਲ ਕੇ ਤੇ ਸਾਡੇ ਉਸਨੂੰ ਐਸਿਡ ਨੂੰ ਰਿਪੇਅਰ ਕਰਨ ਨੂੰ ਜਾਂ ਠੀਕ ਕਰਨ ਨੂੰ ਕੰਮ ਆ ਜਾਂਦਾ ਤੇ ਸਾਡੀਆਂ ਆਹਿਸਤਾ ਆਹਿਸਤਾ ਸਾਡੇ ਹੱਡੀਆਂ ਚ ਜੋੜਾਂ ਚੋਂ ਕੈਲਸ਼ੀਅਮ ਘੱਟ ਜਾਂਦਾ ਹੈ। ਬਹੁਤ ਸਾਰੇ ਲੋਕੀ ਸ਼ਿਕਾਇਤ ਕਰਦੇ ਸਾਨੂੰ ਜੋੜਾਂ ਦਰਦਾਂ ਹੁੰਦੀਆਂ ਨੇ, ਸਾਨੂੰ ਜਿਹੜੀ ਹੈ ਕਿ ਆਸਟੀਓਪਰੋਸਿਸ ਹੁੰਦਾ ਪਿਆ ਜਾਂ ਆਰਥਰਾਈਟਿਸ ਬਣਦਾ ਪਿਆ ਤੇ ਇਹਦੇ ਤੇ ਧਿਆਨ ਦੇਣਾ ਚਾਹੀਦਾ ਕਿ ਸਾਡੀ ਜਿਹੜੀ ਹੈ ਇਹ ਬੋਡੀ ਚ ਐਸਿਡ ਜਿਹੜਾ ਹੈ ਉਹ ਰੱਖ ਗਿਆ ਹੈ, ਹੁਣ ਹੱਡੀਆਂ ਜੋੜਾਂ ਤੱਕ ਪਹੁੰਚਦਾ ਪਿਆ ਹੈ ਤੇ ਇੱਕ ਤੇ ਸਾਡੇ ਜਿੱਦਾਂ ਕਬਜ਼ੀ ਗੈਸ ਬਲੋਟਿੰਗ ਹੁੰਦੀ ਹੈ, ਨੰਬਰ ਟੂ ਹੈ ਕਿ ਅਸੀਂ ਟਾਇਰਡ ਹੋ ਜਾਂਦੇ ਹਾਂ ਥੱਕੇ ਥੱਕੇ ਹੋ ਜਾਂਦੇ ਹਾਂ, ਫਿਰ ਹੈ ਕਿ ਸਾਡੇ ਅੰਦਰ ਜਿਸ ਤਰ੍ਹਾਂ ਹੁਣ ਬ੍ਰੇਨ ਫੋਗੀ ਹੋ ਗਿਆ, ਅਸੀਂ ਕਹਿੰਦੇ ਹਾਂ ਕਿ ਸਾਨੂੰ ਚਿੜਚਿੜਾਪਨ ਆ ਗਿਆ ਜਾਂ ਫਿਰ ਮੈਮਰੀ ਥੋੜੀ ਲੋਅ ਹੁੰਦੀ ਪਈ ਹੈ, ਜਿਹੜੀਆਂ ਜੋੜਾਂ ਦਰਦਾਂ ਨੇ ਜਾਂ ਕੜਕ 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 ਸਾਨੂੰ ਹੁੰਦਾ ਫੀਲਿੰਗ ਆਉਂਦੀ ਹੈ, ਕਰੈਕਿੰਗ ਸਾਊਂਡ ਆਉਂਦੀਆਂ ਨੇ ਜਾਂ ਕਰੈਂਪਸ ਪਾਉਂਦੀ ਹੁੰਦੀਆਂ ਨੇ, ਇਹ ਵੀ ਇੱਕ ਸਿੰਪਟਮ ਹੈ ਕਿ ਮੇਰੇ ਅੰਦਰ ਜਿਹੜੀਆਂ ਨੇ ਸਾਡੀ ਬੋਡੀ ਆਹਿਸਤਾ ਆਹਿਸਤਾ ਐਸਿਡਿਕ ਹੁੰਦੀ ਪਈ ਹੈ। ਇੱਕ ਹੋਰ ਵੀ ਹੈ ਕਿ ਇਹ ਵੀ ਦੱਸਿਆ ਗਿਆ ਰਿਸਰਚ ਸਟੱਡੀਜ਼ ਨੇ ਇਹ ਵੀ ਦੱਸਿਆ ਕਿ ਜਿਹੜੇ ਡਾਇਬਟੀਜ਼ ਪੇਸ਼ੈਂਟ ਹੁੰਦੇ ਨੇ ਉਹਨਾਂ ਦੀ ਬੋਡੀ ਜਿਹੜੀ ਹੈ ਕਾਫੀ ਐਸਿਡਿਕ ਹੋ ਜਾਂਦੀ ਹੈ ਔਰ ਬੋਡੀ ਦਾ ਆਟੋਇਮਿਊਨ ਸਿਸਟਮ ਜਿਹੜਾ ਹੈ ਉਹ ਐਕਟੀਵੇਟ ਹੋ ਜਾਂਦਾ ਹੈ, ਜਾਂ ਤੁਸੀਂ ਕੋਲ ਆਰਥਰਾਈਟਿਸ ਹੈ ਜਾਂ ਤੁਹਾਡੇ ਅੰਦਰ ਜਿਹੜਾ ਹੈ ਅੰਦਰ ਡਿਪੋਜ਼ਿਟ ਹੁੰਦਾ ਫੈਟੀ ਲੀਵਰ ਹੁੰਦਾ ਪਿਆ, ਇਹ ਸਾਰੇ ਜਿਹੜੇ ਨੇ ਇਹ ਅਲਾਮਤਾਂ ਜਿਹੜੀਆਂ ਇਹ ਇੰਡੀਕੇਸ਼ਨ ਦਿੰਦੀਆਂ ਕਿ ਮੇਰੀ ਬੋਡੀ ਅੰਦਰੋਂ ਐਸਿਡਿਕ ਹੁੰਦੀ ਪਈ ਹੈ।
ਠੀਕ ਹੈ ਜੀ, ਔਰ ਇੱਥੇ ਹੁਣ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਚੀਜ਼ ਐਕਸਪਲੇਨ ਕਰ ਹੀ ਦਿੱਤੀ ਹੈਗੀ ਹੈ, ਹੁਣ ਸਾਨੂੰ ਥੋੜਾ ਜਿਹਾ ਦੱਸੋ ਕਿ ਕਈ ਵਾਰ ਕੀ ਹੁੰਦਾ ਬੰਦੇ ਕਹਿੰਦੇ ਜੀ ਬੋਡੀ ਬੜੀ ਸਟਿਫ ਹੋ ਗਈ ਹੈ ਜਾਂ ਬੋਡੀ ਪੇਨਸ ਹੋ ਗਿਆ, ਹੁਣ ਬੋਡੀ ਸਟਿਫਨੈਸ ਤੇ ਬੋਡੀ ਪੇਨਸ ਇਹਦੇ ਚ ਕੀ ਫਰਕ ਹੈ?
ਹਾਂਜੀ, ਬੋਡੀ ਸਟਿਫਨੈਸ ਹੁੰਦੀ ਹੈ ਕਿ ਜਿਸ ਵੇਲੇ ਤੁਹਾਡੇ ਬੋਡੀ ਵਿੱਚ ਕੋਈ ਚੀਜ਼ ਆਉਂਦੀ ਹੈ ਤੇ ਬੋਡੀ ਦੀ ਇਮੀਡੀਏਟਲੀ ਜਿਹੜਾ ਰਿਸਪੋਂਸ ਹੁੰਦਾ ਕਿ ਸਟਿਫਨੈਸ ਹੁੰਦੀ ਹੈ ਕਿ ਜਿਸ ਤਰ੍ਹਾਂ ਹੁਣ ਤੁਹਾਡੇ ਅੰਦਰ ਆਹਿਸਤਾ ਜਿਸ ਤਰ੍ਹਾਂ ਕੈਲਸ਼ੀਅਮ ਘਟਦਾ ਪਿਆ ਜਾਂ ਮੈਗਨੀਸ਼ੀਅਮ ਘਟਦਾ ਪਿਆ, ਕਿਉਂਕਿ ਇਹ ਸਾਡੀ ਬੋਡੀ ਨੂੰ ਰਿਲੈਕਸ ਕਰਨ ਦਾ ਕੰਮ ਕਰਦੇ ਨੇ। ਜਿਹੜੇ ਸਟਿਫਨੈਸ ਹੁੰਦੀ ਹੈ ਕਿ ਵੀ ਆਰ ਲੋ ਇਨ ਇਲੈਕਟ੍ਰੋਲਾਈਟ ਸਾਡੀ ਬੋਡੀ ਦੇ, ਕੈਲਸ਼ੀਅਮ ਮੈਗਨੀਸ਼ੀਅਮ ਜਾਂ ਸੋਡੀਅਮ ਲੋ ਹੋ ਜਾਂਦਾ, ਪੋਟਾਸ਼ੀਅਮ ਹਾਈ ਹੋ ਜਾਂਦਾ, ਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੰਡੀਕੇਸ਼ਨ ਦਿੰਦੀ ਆ, ਤੇ ਰੂਟ ਕਾਜ ਜਿਹੜੀ ਹੈ ਉਹ ਇਹੋ ਹੀ ਹੈ ਤੁਹਾਡੀ ਇਨਡਾਈਜੈਸ਼ਨ ਜਾਂ ਐਸਿਡਿਟੀ ਜਾਂ ਗੈਸ ਬਲੋਟਿੰਗ ਜਿਹੜੇ ਇਹ ਸਾਰੇ ਸਿੰਪਟਮ ਨੇ। ਲੇਕਿਨ ਜਿਹੜੀ ਆਹਿਸਤਾ 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 ਜਿਹੜੇ ਸਾਡੀ ਬੋਡੀ ਚ ਚੀਜ਼ਾਂ ਜ਼ਿਆਦਾ ਹੋਣਾ ਹੋ ਜਾਂਦੀਆਂ, ਰਿਪੀਟਡ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਔਰ ਦੂਸਰਾ ਕਿ ਜਿਹੜਾ ਅਸੀਂ ਪਾਣੀ ਘੱਟ ਬਹੁਤ ਪੀਂਦੇ ਹਾਂ, ਆਪਣੀ ਕਮਿਟੀ ਨੇ ਦੇਖਿਆ ਕਿ ਜਦੋਂ ਕਹਿੰਦੇ ਪਿਆਸ ਲੱਗ ਜਦੋਂ ਪਾਣੀ ਪੀਂਦੇ ਹਾਂ ਤੇ ਨਹੀਂ ਤੇ ਪਾਣੀ ਨਹੀਂ ਪੀਂਦੇ, ਮੋਸਟਲੀ ਦੋ ਗਲਾਸ ਤਿੰਨ ਗਲਾਸ ਤੋਂ ਜ਼ਿਆਦਾ ਪਾਣੀ ਨਹੀਂ ਪੀਂਦੇ, ਔਰ ਪਾਣੀ ਵੀ ਜਿਹੜਾ ਅਸੀਂ ਕੁਆਲਿਟੀ ਸਾਡੀ ਪਾਣੀ ਦੀ ਵੀ ਇੰਨੀ ਸਹੀ ਨਹੀਂ ਹੈ ਜਿੰਨੀ ਸਾਡੀ ਬੋਡੀ ਦੀ ਰਿਕੁਆਇਰਮੈਂਟ ਹੁੰਦੀ ਹੈ। ਤੇ ਆਹਿਸਤਾ ਆਹਿਸਤਾ ਵਿੱਚ ਹੁੰਦਾ ਕਿ ਬੋਡੀ ਚ ਪੇਨਸ ਹੋਣਾ ਸ਼ੁਰੂ ਹੋ ਜਾਂਦੀ ਹੈ, ਜੁਆਇੰਟ ਪੇਨਸ ਨੇ ਕਿਤੇ ਜਾਂ ਬੋਡੀ ਪੇਨਸ ਨੇ, ਔਰ ਇਹ ਜਿਹੜੀਆਂ ਪੇਨਸ ਨੇ ਇਹ ਦੀ ਇੰਡੀਕੇਸ਼ਨ ਹੈ, ਸਾਡੀ ਬੋਡੀ ਸਾਨੂੰ ਦੱਸਦੀ ਹੈ ਇਟ ਲੈਂਗੁਏਜ ਫਰੋਮ ਦਾ ਬੋਡੀ ਕਿ ਮੇਰੇ ਅੰਦਰ ਕੁਝ ਗਲਤ ਹੁੰਦਾ ਪਿਆ ਤੇ ਇਹਦਾ ਸਮਾਧਾਨ ਕਰੋ। ਲੇਕਿਨ ਸੈਡ ਪਾਰਟ ਜਗਵੀਰ ਜੀ ਇਹ ਹੈ ਕਿ ਜਿਸ ਵੇਲੇ ਸਾਡੀ ਬੋਡੀ ਚ ਜੁਆਇੰਟ ਪੇਨਸ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਕੀ ਕਰਦੇ ਹਾਂ ਕਿ ਪੇਨ ਕਿਲਰ ਲੈਣਾ ਸ਼ੁਰੂ ਕਰ ਦਿੰਦੇ ਹਾਂ ਕਿ ਉਹਨੂੰ ਪੇਨ ਦੀ ਦਬਾਉਣ ਦੀ ਗੱਲ ਕਰਨੀ ਆ। ਉਹ ਇਸ ਤਰ੍ਹਾਂ ਹੀ ਹੋ ਗਿਆ ਕਿ ਜਿਸ ਵੇਲੇ ਬੱਚਾ ਛੋਟਾ ਰੋਂਦਾ ਹੈ ਤੇ ਬੱਚੇ ਨੂੰ ਜਾਂ ਤੇ ਭੁੱਖ ਲੱਗੀ ਹੁੰਦੀ ਜਾਂ ਬੱਚਾ ਗਿੱਲਾ ਹੋ ਜਾਂਦਾ ਜਾਂ ਉਹਨੂੰ ਕੋਈ ਦਰਦ ਹੁੰਦੀ ਹੈ ਤੇ ਉਹ ਰੋਂਦਾ ਹੈ, ਸੋ ਦੈਟ ਮੀਨਸ ਕਿ ਅਸੀਂ ਇਹ ਦੇਖੀਏ ਕਿ ਕਿਉਂ ਰੋਂਦਾ ਪਿਆ ਤੇ ਉਹਦੇ ਹਿਸਾਬ ਨਾਲ ਉਹਨੂੰ ਧਿਆਨ ਰੱਖੀਏ, ਜਾਂ ਉਹਨੂੰ ਅਗਰ ਭੁੱਖ ਲੱਗੀ ਹੈ ਤੇ ਉਹਨੂੰ ਦੁੱਧ ਦੇਈਏ ਜਾਂ ਗਿੱਲਾ ਹੈ ਤਾਂ ਉਹਨੂੰ ਠੀਕ ਕਰੀਏ। ਲੇਕਿਨ ਅਸੀਂ ਕੀ ਕਰਦੇ ਹਾਂ ਕਿ ਸਿਰਫ ਦੱਸਦੇ ਹਾਂ ਕਿ ਸਾਨੂੰ ਪੇਨ ਹੈ ਤੇ ਅਸੀਂ ਪੇਨ ਕਿੱਦਾਂ ਲੈਣਾ ਸ਼ੁਰੂ ਕਰਦੇ ਹਾਂ, ਲੇਕਿਨ ਜਿਹੜੀ ਅਸਲੀ ਪ੍ਰੋਬਲਮ ਹੈ ਉਹਦੇ ਤੱਕ ਨਹੀਂ ਪਹੁੰਚਦੇ। ਤੇ ਇਹਦਾ ਸਿਰਫ ਕੀ ਹੁੰਦਾ ਕਿ ਸਾਡੀ ਬੋਡੀ ਚ ਪੇਨ ਵਧਦੀਆਂ ਰਹਿੰਦੀਆਂ ਨੇ, ਸਾਡੀ ਜੁਆਇੰਟਸ ਜਿਹੜੀਆਂ ਨੇ ਉਹ ਚ ਇਨਫਲੇਮੇਸ਼ਨ ਹੋ ਜਾਂਦੀ ਹੈ, ਉਹ ਕਈ ਵਾਰੀ ਡੀਜਨਰੇਸ਼ਨ ਹੋ ਜਾਂਦੀ ਹੈ, ਸਾਡੀ ਬੋਡੀ ਚ ਕਈ ਚੀਜ਼ਾਂ ਦੀ ਹੋਰ ਜ਼ਿਆਦਾ ਘਾਟ ਹੋ ਜਾਂਦੀ ਹੈ। ਤੇ ਫਿਰ ਕੀ ਹੈ ਕਿ ਸੋਲੂਸ਼ਨ ਹੁੰਦਾ ਕਿ ਤੁਸੀਂ ਸਰਜਰੀ ਕਰਾ ਲਓ। ਬਹੁਤ ਸਾਰੇ ਜਿੱਦਾਂ ਨੀ ਸਰਜਰੀ ਕਰਾਉਂਦੇ ਨੇ ਅੱਜ ਕੱਲ੍ਹ, ਬਹੁਤ ਸਾਰੀ ਸਰਜਰੀ ਜਿਹੜੀਆਂ ਹੋ ਗਈਆਂ, ਹਿਪ ਦੀ ਸਰਜਰੀ ਹੋ ਗਈ, ਐਂਡ ਦੇ ਯੂਜ਼ ਲੋਟ ਆਫ ਪੇਨ ਕਿਲਰ, ਔਰ ਮੈਂ ਦੇਖਿਆ ਜਿਹਨਾਂ ਨੂੰ ਬਹੁਤ ਜ਼ਿਆਦਾ ਪੇਨ ਹੁੰਦੀ ਦੇ ਯੂਜ਼ ਮੋਰਫੀਨ। ਸੋ ਇੰਨਾ ਜ਼ਿਆਦਾ ਅਸੀਂ ਸਿਰਫ ਪੇਨ ਨੂੰ ਦਬਾਉਣ ਵਾਸਤੇ ਕਹਿੰਦੇ ਹਾਂ, ਸੋ ਵਾਈ ਨਾਟ ਟੂ ਫਾਇੰਡ ਆਊਟ ਦਾ ਰੂਟ ਕਾਜ਼ ਕੀ ਹੈ। ਇਸੇ ਕਰਕੇ ਸੈਮੀਨਾਰ ਜਿਹੜੇ ਨੇ ਇਹ ਬਹੁਤ ਹੀ ਇਨਫੋਰਮੇਟਿਵ ਨੇ, ਔਰ ਬਹੁਤ ਹੀ ਤੁਹਾਨੂੰ ਅਵੇਅਰਨੈਸ ਦੇਣਗੇ, ਤੁਹਾਨੂੰ ਸੋਲੂਸ਼ਨ ਦੇਣਗੇ ਕਿ ਤੁਸੀਂ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਤੁਸੀਂ ਆਪਣੀ ਕੋਈ ਵੀ ਤੁਹਾਨੂੰ ਬੋਡੀ ਚ ਤਕਲੀਫ ਹੁੰਦੀ ਪਈ ਹੈ, ਹਾਊ ਟੂ ਫਿਗਰ ਆਊਟ ਕਿ ਉਹਦਾ ਅਸਲੀ ਕਾਰਨ ਕੀ ਹੈ। ਜਿੰਨੇ ਤੱਕ ਤੁਸੀਂ ਉਹਦੇ ਰੂਟ ਕਾਜ਼ ਤੇ ਨਹੀਂ ਜਾਓਗੇ ਤੇ ਤੁਹਾਡੇ ਅੰਦਰ ਜਿਹੜੀ ਪ੍ਰੋਬਲਮ ਆਉਂਦੀ ਪਈ ਹੈ ਉਹ ਜਿਹੜੀ ਉਹ ਵੱਧਦੀ ਜਾਂਦੀ ਹੈ, ਤਾਂ ਫਿਰ ਕੀ ਹੁੰਦਾ ਕਿ ਉਹ ਬੋਡੀ ਹੋਰ ਡੈਮੇਜ ਹੁੰਦੀ ਜਾਂਦੀ ਹੈ। ਸੋ ਮੇਨ ਇਜ਼ ਵੀ ਸ਼ੁਡ ਲਿਸਨ ਟੂ ਅਵਰ ਬੋਡੀ ਐਂਡ ਐਕਟ ਅਕੋਰਡਿੰਗਲੀ, ਉਹਦਾ ਅਸੀਂ ਪਰਮਾਨੈਂਟ ਸੋਲੂਸ਼ਨ ਲੱਭੀਏ। ਤੇ ਤੁਸੀਂ ਜਿੱਦਾਂ ਕਿ ਸਰਬਤ ਦਾ ਭਲਾ ਤਾਂ ਹੀ ਹੁੰਦਾ ਜੇ ਅਸੀਂ ਆਪਣੇ ਆਪ ਨੂੰ ਜਾਣਾਂਗੇ, ਆਪਣੇ ਅੰਦਰ ਦੀ ਜਿਹੜੀ ਤਕਲੀਫਾਂ ਨੇ ਉਹਨੂੰ ਅਸੀਂ ਲਿਸਨ ਕਰਾਂਗੇ ਔਰ ਉਹਦੇ ਅਕੋਰਡਿੰਗਲੀ ਜਿਹੜੇ ਸਹੀ ਸੋਲੂਸ਼ਨ ਨੇ ਉਹ ਫਾਇੰਡ ਆਊਟ ਕਰਾਂਗੇ ਕਿ ਕੀ ਸੋਲੂਸ਼ਨ ਨੇ। ਇਸੇ ਕਰਕੇ ਤੁਸੀਂ ਮੈਂ ਹਰ ਇੱਕ ਨੂੰ ਰਿਕੁਐਸਟ ਕਰਨੀ ਆ ਕਿ ਸੈਮੀਨਾਰ ਜਿਹੜੇ ਟੋਟਲੀ ਫ੍ਰੀ ਹੁੰਦੇ ਨੇ, ਕੋਈ ਚਾਰਜ ਨਹੀਂ ਹੁੰਦੇ, ਜਿਹੜੇ ਹੁਣ ਅਸੀਂ ਬ੍ਰੈਮਟਨ ਵਿਚ ਤੇ ਅਸੀਂ ਟੋਬੀਕੋ ਚ ਕਰਦੇ ਪਏ, ਇਹਦੇ ਵਿਚ ਇਹੋ ਹੀ ਚੀਜ਼ਾਂ ਸਾਰੀਆਂ ਮੈਂਸ਼ਨ ਕਰਨੀਆਂ ਨੇ ਔਰ ਫੂਡ ਰਿਲੇਟਡ ਇਨਫੋਰਮੇਸ਼ਨ ਦੇਣੀ ਆ, ਤੁਸੀਂ ਕਿੱਦਾਂ ਦਾ ਆਪਣਾ ਡਾਇਟ ਹੋਣੀ ਚਾਹੀਦੀ, ਤੁਹਾਡਾ ਡਾਇਟ ਪਲਾਨ ਕਿਸ ਤਰ੍ਹਾਂ ਦਾ, ਕਿਹੋ ਜਿਹੇ ਖਾਣੇ ਤੁਹਾਨੂੰ ਐਲਰਜਿਕ ਕਰਦੇ ਨੇ, ਤੁਸੀਂ ਕਿਸ ਤਰ੍ਹਾਂ ਆਪਣੇ ਅੰਦਰ ਚਾਹੇ ਤੁਹਾਡਾ ਬਲੱਡ ਪ੍ਰੈਸ਼ਰ ਹੈ, ਕੋਲੈਸਟ੍ਰੋਲ ਹੈ, ਜਾਂ ਕੋਈ ਵੀ ਜੋੜਾਂ ਦੀ ਦਰਦਾਂ ਨੇ, ਜਾਂ ਕੋਈ ਐਲਰਜੀ ਹੁੰਦੀ ਪਈਆਂ ਨੇ, ਸਿਰ ਦਰਦ ਹੁੰਦੀ ਪਈ ਹੈ, ਕੁਛ ਵੀ ਹੁੰਦਾ ਪਿਆ, ਸਿੱਧਾ ਤੁਸੀਂ ਫਾਇੰਡ ਆਊਟ ਕਰੋ ਕਿ ਮੈਨੂੰ ਕਿਉਂ ਹੁੰਦਾ ਪਿਆ, ਮੇਰੇ ਅੰਦਰ ਅਸਲੀ ਕਾਰਨ ਕੀ ਹੈ। ਆਪੇ ਹੀ ਤੁਹਾਨੂੰ ਉਹਦਾ ਸੋਲੂਸ਼ਨ ਮਿਲ ਜਾਏਗਾ ਜੇ ਤੁਸੀਂ, ਤੁਹਾਨੂੰ ਅੰਦਰ ਬਾਡੀ ਚ ਸਮਝ ਲੱਗੇਗੀ। ਤਾਂ ਸੈਮੀਨਾਰ ਚ ਅਸੀਂ ਇਹ ਜਿਹੜਾ 2.5 ਘੰਟੇ ਦਾ ਸੈਮੀਨਾਰ ਹੈ, ਇਹਦੇ ਚ ਅਸੀਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਐਕਸਪਲੇਨ ਕਰਨੀਆਂ ਨੇ ਔਰ ਉੱਥੇ ਉਹਨਾਂ ਨੂੰ ਡਾਇਟ ਦੀ ਇਨਫੋਰਮੇਸ਼ਨ ਦੇ ਕੇ ਡਾਇਟ ਚਾਰਟ ਵੀ ਦੇਵਾਂਗੇ ਔਰ ਡਾਇਬਟੀਜ਼ ਵਾਸਤੇ ਵੀ ਇੱਕ ਸਪੈਸ਼ਲ ਰੱਖਿਆ ਕਿ ਉਹਨਾਂ ਨੂੰ ਅਸੀਂ ਇੱਕ ਉਹਨੂੰ ਕਹਿੰਦੇ ਗਲਾਈਸੀਮਿਕ ਇੰਡੈਕਸ ਚਾਰਟ ਜਿਹੜਾ ਕਿ ਉੱਥੇ ਅਸੀਂ ਦੇ ਰਹੇ ਹਾਂ, ਜਿਹਦੇ ਨਾਲ ਪਤਾ ਲੱਗਦਾ ਕਿ ਕਿਹੜੇ ਕਿਹੜੇ ਫੂਡ ਤੁਸੀਂ ਖਾਂਦੇ ਹੋ ਤੇ ਉਹਦੀ ਕਿੰਨੀ ਸ਼ੂਗਰ ਜਾਂ ਕਿੰਨੀਆਂ ਚੀਜ਼ਾਂ ਅੰਦਰ ਗਲਤ ਸਾਡੇ ਅੰਦਰ ਬਾਡੀ ਚ ਜਾਂਦੀਆਂ ਨੇ। ਸੋ ਉਹ ਬਹੁਤ ਇਨਫੋਰਮੇਟਿਵ ਹੈ, ਇੱਕ ਇੱਕ ਫਰੂਟਸ ਵੈਜੀਟੇਬਲ ਜਿਹੜੀਆਂ ਕਾਮਨ ਅਸੀਂ ਚੀਜ਼ਾਂ ਯੂਜ ਕਰਨੇ ਆ ਉਹ ਕਿੰਨਾ ਸਾਡੇ ਅੰਦਰ ਬਾਡੀ ਚ ਡੈਮੇਜ ਕਰਦੀ ਪਈਆਂ ਜਾਂ ਕਿੰਨਾ ਸਾਡੇ ਅੰਦਰ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਜਾਂ ਕੋਲੈਸਟ੍ਰੋਲ ਹੋਰ ਚੀਜ਼ਾਂ ਕਰਦੀ ਪਈਆਂ ਨੇ, ਦੈਟ ਇਜ਼ ਵੈਰੀ ਇਨਫੋਰਮੇਟਿਵ। ਜਿਹੜੇ ਵੀ ਉੱਥੇ ਸੈਮੀਨਾਰ ਦਾ ਹਿੱਸਾ ਬਣਨਗੇ ਦੇ ਵਿਲ ਗੈਟ ਦੈਟ, ਐਂਡ ਸੈਮੀਨਾਰ ਇਜ਼ ਫ੍ਰੀ ਆਫ ਕਾਸਟ, ਦੇਰ ਇਜ਼ ਨੋ ਚਾਰਜ, ਐਂਡ ਆਈ ਥਿੰਕ ਪੀਪਲ ਸ਼ੁਡ ਅਟੈਂਡ ਦੈਟ ਐਂਡ ਗੈਟ ਦ ਹੋਲ ਬੈਨੀਫਿਟ, ਜਿਹੜਾ ਕਿ ਉਹ ਪੂਰਾ ਫਾਇਦਾ ਉਠਾਉਣ। ਲੇਕਿਨ ਇਹ ਅਗਰ ਰਜਿਸਟ੍ਰੇਸ਼ਨ ਕਰਕੇ ਜ਼ਰੂਰ ਆਉਣ ਤਾਂ ਕਿ ਦੱਸਣ ਕਿ ਸਾਡੇ ਕਿੰਨੇ ਮੈਂਬਰ ਆਉਂਦੇ ਪਏ ਨੇ ਜਾਂ ਉਹਨਾਂ ਨੂੰ ਇੰਡੀਵਿਜੁਅਲੀ ਕਿਹੜੀ ਕਿਹੜੀਆਂ ਪ੍ਰੋਬਲਮਸ ਨੇ, ਤਾਂ ਕਿ ਉਸ ਸੈਮੀਨਾਰ ਨੂੰ ਅਸੀਂ ਉਸ ਤਰ੍ਹਾਂ ਦਾ ਫੋਕਸ ਕਰੀਏ ਕਿ ਉਹਨਾਂ ਨੂੰ ਉਹਦਾ ਵੱਧ ਤੋਂ ਵੱਧ ਫਾਇਦਾ ਹੋਏ। ਐਂਡ ਇਟ ਇਜ਼ ਇਨ ਪੰਜਾਬੀ ਤੇ ਟੋਟਲੀ ਫ੍ਰੀ ਸੈਮੀਨਾਰ ਹੈ।
ਟੋਟਲੀ ਫ੍ਰੀ ਸੈਮੀਨਾਰ ਹੈ, ਤੁਸੀਂ ਆਓ ਇੱਥੇ ਔਰ ਆ ਕੇ ਸਾਰੀ ਜਾਣਕਾਰੀ ਲਓ। ਡਾਕਟਰ ਨਿਸ਼ਾ ਡੋਗਰਾ ਜੀ, ਬਿਲਕੁਲ ਫ੍ਰੀ ਸੈਮੀਨਾਰ ਹੈ, ਚਾਹੇ ਉਹ ਵੈਸੇ ਤੇ ਜਿਹੜਾ ਮੇਜਰ ਫੋਕਸ ਹੈ ਇਸ ਵਾਰ ਇਹਨਾਂ ਡਿਜ਼ੀਜ਼ ਉੱਤੇ ਹੈਗਾ ਹੈ, ਚਾਹੇ ਉਹ ਐਸਿਡ ਰਿਫਲੈਕਸ ਹੈ, ਕੌਨਸਟੀਪੇਸ਼ਨ ਹੈ, ਬਾਡੀ ਪੇਨ ਹੈ, ਸਟਿਫਨੈਸ ਹੈ, ਕਿੱਦਾਂ ਤੁਸੀਂ ਇਹਨੂੰ ਪ੍ਰੀਵੈਂਟ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਇਸ ਸੈਮੀਨਾਰ ਦੇ ਵਿੱਚ ਹਾਈਲਾਈਟ ਕੀਤਾ ਜਾ ਰਿਹਾ। ਉਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਿਹਤ ਸੰਬੰਧੀ ਸਵਾਲ ਹੈ ਤੇ ਤੁਸੀਂ ਡਾਕਟਰ ਨਿਸ਼ਾ ਡੋਗਰਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਦੱਸ ਦਈਏ ਐਡਵਾਂਸਡ ਜੈਨੋਮਿਕਸ ਇਹਨਾਂ ਦੁਆਰਾ ਇਹ ਸਾਰਾ ਪ੍ਰੋਗਰਾਮ ਜਿਹੜਾ ਕੀਤਾ ਜਾਂਦਾ ਹੈ ਔਰ ਦੁਬਾਰਾ ਤੁਹਾਨੂੰ ਮੈਂ ਇੱਥੇ ਦੱਸਣਾ ਚਾਹਾਂਗਾ 7 ਸਪਟੈਂਬਰ ਇਟੋਬਿਕੋ ਦੇ ਵਿੱਚ 7 ਸਪਟੈਂਬਰ ਨੂੰ ਹੈ, ਸ਼ਨੀਵਾਰ ਦਾ ਦਿਨ ਹੈ, ਸੈਟਰਡੇ 7 ਸਪਟੈਂਬਰ, 8 ਸਪਟੈਂਬਰ ਨੂੰ ਸੰਡੇ ਦਾ ਦਿਨ ਹੈ, ਬ੍ਰੈਮਟਨ ਦੇ ਵਿੱਚ ਹੋਏਗਾ ਔਰ ਤੁਸੀਂ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਰਜਿਸਟ੍ਰੇਸ਼ਨ ਜ਼ਰੂਰ ਕਰਾ ਲਓ ਤਾਂ ਕਿ ਉਹਦੇ ਮੁਤਾਬਿਕ ਉਹ ਅਰੇਂਜਮੈਂਟ ਕਰ ਲੈਣ। 6045935030 ਬਿਲਕੁਲ ਫ੍ਰੀ ਸੈਮੀਨਾਰ ਹੈ, 604-593-5030। ਡਾਕਟਰ ਨਿਸ਼ਾ ਡੋਗਰਾ ਜੀ, ਥੈਂਕ ਯੂ ਸੋ ਮਚ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।
ਥੈਂਕ ਯੂ ਜਸਵਿੰਦਰ ਜੀ,
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਜੀ। ਕੁਲਦੀਪ ਗਰੇਵਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਕੁਲਦੀਪ ਗਰੇਵਾਲ ਸਾਹਿਬ, ਵੈਲਕਮ। ਹਾਂਜੀ ਕੁਲਦੀਪ ਗਰੇਵਾਲ ਸਾਹਿਬ, ਫੋਨ ਅਨਮਿਊਟ ਕਰ ਲਓ ਜੀ ਤੁਸੀਂ ਆਪਣਾ।
ਜਸਵਿੰਦਰ ਜੀ, ਮੈਂ ਗੱਲ ਕਰ ਲਾਂ।
ਹਾਂਜੀ ਤੁਸੀਂ ਕਰ ਲਓ ਵਿਰਕ ਸਾਹਿਬ ਪਹਿਲਾਂ, ਠੀਕ ਹੈ ਜੀ। ਹਾਂਜੀ ਫਿਰ ਉਹਨਾਂ ਵੱਲ ਗੱਲ ਸਾਹਿਬ, ਫਿਰ ਅਨਿਲ ਜੀ ਬਾਕੀ ਗੱਲ ਕਰੋ। ਹਾਂਜੀ, ਗੋ ਅਹੈਡ ਵਿਰਕ ਸਾਹਿਬ।
ਮੈਂ ਇੰਡੀਆ ਦੀ ਗੱਲ ਕਰਨ ਲੱਗਾ ਛੋਟੀ ਜੀ। ਇਲੈਕਸ਼ਨ ਕਮਿਸ਼ਨ ਨੇ ਹਰਿਆਣੇ ਦੇ J&K ਚ ਇਲੈਕਸ਼ਨ ਅਨਾਊਂਸ ਕੀਤੇ ਨੇ ਜਸਵਿੰਦਰ ਜੀ
ਜੀ ਜੀ ਜੀ
ਲੇਕਿਨ ਪੰਜਾਬ ਦੇ 22 ਇਲੈਕਸ਼ਨ ਛੱਡ ਦਿੱਤੇ, ਜਿਹੜਾ ਕੋਈ ਮੇਜਰ ਇਸ਼ੂ ਨਹੀਂ ਸੀ। ਜੇ ਸਿਕਿਉਰਿਟੀ ਪੁਆਇੰਟ ਵਿਊ ਉਹ ਜਿਹੜਾ ਦਿੰਦੇ ਨੇ ਉਹਦੇ ਨਾਲ ਉਹਦੇ ਵੱਲ ਵੇਖੀਏ ਤੇ ਪੰਜਾਬ ਦੇ 4-2 ਇਲੈਕਸ਼ਨ ਤਾਂ ਸਟੇਟ ਪੁਲਿਸ ਨੇ ਹੀ ਰਨ ਕਰ ਲੈਣੇ ਸੀ, ਉੱਥੇ ਤੇ ਬਾਹਰੋਂ ਫੋਰਸ ਭੇਜਣ ਦੀ ਲੋੜ ਹੀ ਨਹੀਂ ਸੀ। ਔਰ ਮੇਰੇ ਵਿਊ ਪੁਆਇੰਟ ਦੇ ਮੁਤਾਬਕ ਇਸੇ ਕਰਕੇ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਇਹ ਲਿਆ ਸੈਂਟਰ ਦੇ ਪ੍ਰੈਸ਼ਰ ਥੱਲੇ ਆ ਕੇ, ਜਿਹੜੇ ਕਿ ਬਾਰ ਬਾਰ ਕਹਿੰਦੇ ਕਿ ਉੱਥੇ ਸੰਸਥਾਵਾਂ ਜੀ ਫ੍ਰੀ, ਆਪਣੇ ਆਪ ਇਲੈਕਸ਼ਨ ਕਮਿਸ਼ਨ ਆਪਣੇ ਆਪ ਆਜ਼ਾਦੀ ਨਾਲ ਕੰਮ ਕਰਦਾ ਤੁਹਾਡੇ ਸਾਹਮਣੇ ਹੈ ਕਿ ਸੈਂਟਰ ਦੇ ਪ੍ਰੈਸ਼ਰ ਥੱਲੇ ਆ ਕੇ ਉਹਨੇ ਕੀਤਾ ਹੈ ਫੈਸਲਾ ਕਿ ਪੰਜਾਬ ਨੂੰ ਬਿਲਕੁਲ ਫ੍ਰੀ ਰੱਖੋ ਤੇ ਪੰਜਾਬ ਦੀ ਆਮ ਆਦਮੀ ਪਾਰਟੀ, ਪੰਜਾਬ ਦਾ ਸਾਰਾ ਪ੍ਰੈਸ਼ਰ J&K ਅਤੇ ਹਰਿਆਣੇ ਤੇ ਪਵੇ, ਉੱਥੇ ਥੋਕ ਕੇ ਉਹ ਆਪਣੀ ਪਾਰਟੀ ਵਾਸਤੇ ਲੜਾਈ ਲੜਨ ਤੇ ਜਿਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਵੇ। ਆ ਤੁਹਾਡੇ ਸਾਹਮਣੇ ਇਲੈਕਸ਼ਨ ਕਮਿਸ਼ਨ ਦੀ ਇੰਡੀਪੈਂਡੈਂਟ ਵਿਊ ਪੁਆਇੰਟ ਦੇ ਮੁਤਾਬਕ ਰੱਖੇ ਗਏ ਇਹ ਜਿਹੜੇ ਇਹ ਦੋ ਇਲੈਕਸ਼ਨ ਨੇ, ਉਹਨਾਂ ਦਾ ਮੈਂ ਬੈਕਗਰਾਉਂਡ ਤੁਹਾਨੂੰ ਦੱਸ ਰਿਹਾ ਕਿ ਮੇਰੇ ਹਿਸਾਬ ਨਾਲ ਬੈਕਗਰਾਉਂਡ ਇਹੀ ਹੈ, ਸੈਂਟਰ ਦੇ ਅੰਡਰ ਪ੍ਰੈਸ਼ਰ ਥੱਲੇ ਆ ਕੇ ਉਹਨਾਂ ਨੇ ਪੰਜਾਬ ਨੂੰ ਛੱਡ ਦਿੱਤਾ ਜਿਹੜਾ ਕਿ ਗਲਤ ਫੈਸਲਾ ਹੈ। ਕਿ ਇਹ ਪੰਜਾਬ ਦੇ ਬਾਈ ਇਲੈਕਸ਼ਨ ਵੀ ਨਾਲ ਕਰਨੇ ਚਾਹੀਦੇ ਸੀ, ਪਰ ਕਾਂਗਰਸ ਪਾਰਟੀ ਨੇ ਨੁਕਸਾਨ ਦੇਣ ਵਾਸਤੇ ਉਹ ਪੰਜਾਬ ਨੂੰ ਖਾਲੀ ਛੱਡ ਦਿੱਤਾ। ਇਹ ਮਹਾਰਾਸ਼ਟਰ ਤੱਕ ਇਲੈਕਸ਼ਨ ਨਹੀਂ ਕਰਾ ਰਹੇ, ਪਤਾ ਨਹੀਂ ਕੀ ਰੀਜ਼ਨ ਹੈ। ਇੰਨੀ ਵੱਡੀ ਸਕਿਉਰਿਟੀ ਕਿੱਥੇ, ਮਹਾਰਾਸ਼ਟਰ ਚ ਵੀ ਬੜੀ ਜ਼ਰੂਰੀ ਸੀ ਕਿ ਨਹੀਂ ਸੀ ਜ਼ਰੂਰੀ? ਇੰਨਾ ਵੱਡਾ ਸਾਡੇ ਕੋਲ ਸਕਿਉਰਿਟੀ ਸਿਸਟਮ ਹੈ, ਅਸੀਂ ਦੋ ਤਿੰਨ ਸਟੇਟਾਂ ਦੇ ਇਲੈਕਸ਼ਨ ਆ ਇਕੱਠੇ ਨਹੀਂ ਕਰਾ ਸਕਦੇ? ਇਹ ਸਾਡੀ ਸਕਿਉਰਿਟੀ ਦਾ ਇਸ਼ੂ ਹੋ ਚੁੱਕਾ ਯੁੱਧ ਵਿਚ। ਇਹ ਮੇਰਾ ਇੱਕ ਪੁਆਇੰਟ ਹੈਗਾ ਇੰਡੀਆ ਦੇ ਮਾਮਲੇ ਚ। ਯੁੱਧ ਵਿਚ
ਦੇਖੋ, ਇਸ ਮਾਮਲੇ ਚ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨਰ ਜਿਹੜੇ ਹੈਗੇ ਨੇ ਰਾਜ ਕਮਲ ਚੌਧਰੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਜਲਦੀ ਹੀ ਸਾਰੇ ਅਰੇਂਜਮੈਂਟ ਕਰ ਰਹੇ ਹੈਗੇ ਆ, ਫਿਰ ਚਾਹੇ ਜਨਰਲ ਇਲੈਕਸ਼ਨ ਦੀ ਗੱਲ ਹੈ ਜਾਂ ਗ੍ਰਾਮ ਪੰਚਾਇਤ ਦੀ ਜਿਹੜੀਆਂ ਇਲੈਕਸ਼ਨ ਨੇ, ਇਹ ਸਾਰੀਆਂ ਜਿਹੜੀਆਂ ਅਰੇਂਜਮੈਂਟਸ ਨੇ ਉਹ ਕੀਤੀਆਂ ਜਾ ਰਹੀਆਂ ਨੇ। ਸੋ ਉਹ ਟਾਈਮ ਸਿਰੇ ਸਾਰਾ ਕੁਝ ਜਿਹੜਾ ਅਸੀਂ ਉਹ ਕਹਿੰਦੇ ਜੀ ਅਸੀਂ ਇਹਨੂੰ ਪੂਰਾ ਟਾਈਮ ਸਿਰੇ ਜ਼ਰੂਰ ਕਰਾਂਗੇ। ਠੀਕ ਹੈ ਜੀ, ਸੋ ਇਹ ਹੋਏਗਾ ਸਰ। ਬਾਕੀ ਮੈਂ ਅਤੁਲ ਹੁਜਾ ਸਾਹਿਬ ਮੇਰੇ ਖਿਆਲ ਨਾਲ ਕੁਝ ਗੱਲ ਕਰਨਾ ਚਾਹੁੰਦੇ ਨੇ, ਮੈਂ ਬੇਨਤੀ ਕਰਾਂਗਾ ਕਿ ਤੁਸੀਂ ਵਟਸਐਪ ਦੀ ਬਜਾਏ ਸਿੱਧਾ ਜਿਹੜਾ ਸੈਲਫੋਨ ਨੰਬਰ ਹੈ 647-247-8182 ਇਹਦੇ ਤੇ ਕਾਲ ਤੁਸੀਂ ਕਰ ਸਕਦੇ ਹੋ। ਠੀਕ ਹੈ ਜੀ। ਹਾਂਜੀ ਗਰੇਵਾਲ ਸਾਹਿਬ, ਹੁਣ ਤੁਸੀਂ ਆਪਣੀ ਗੱਲ ਕਰ ਲਓ ਜੀ। ਕੁਲਦੀਪ ਗਰੇਵਾਲ ਸਾਹਿਬ, ਫੋਨ ਤੁਹਾਡਾ ਮਿਊਟ ਹੈ ਜੀ, ਮੈਨੂੰ ਅਗਲੀ ਕਾਲ ਤੇ ਜਾਣਾ ਪਏਗਾ। ਅਨਿਲ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹੈਲੋ,
ਹਾਂਜੀ ਹਾਂਜੀ ਅਨਿਲ ਜੀ, ਗੋ ਅਹੈਡ ਜੀ। ਹਾਂਜੀ ਹਾਂਜੀ ਗੋ ਅਹੈਡ ਜੀ, ਤੁਸੀਂ ਆਉਂਦੇ ਰਹੋ ਸਰ। ਹਾਂਜੀ ਅਨਿਲ ਜੀ ਤੁਸੀਂ ਆਉਂਦੇ ਰਹੋ ਜੀ।
ਹੈਲੋ
ਹੈਲੋ, ਹਾਂਜੀ ਹਾਂਜੀ ਗਰੇਵਾਲ ਸਾਹਿਬ ਦੀ ਲਾਈਨ ਜੁੜ ਗਈ। ਹਾਂਜੀ ਗਰੇਵਾਲ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ। ਹਾਂਜੀ ਹਾਂਜੀ ਗਰੇਵਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਸਰ ਸਮਾਂ ਬੜਾ ਘੱਟ ਹੈ, ਤੁਸੀਂ ਆਉਂਦੀ ਗੱਲ ਕਰਨੀ ਕਿ ਆਫ ਦੀ ਕਰਨੀ ਹੈ?
ਹਾਂਜੀ ਜਦੋਂ ਜੀ ਮੈਂ ਆਉਂਦੀ ਆ ਜੀ।
ਹਾਂਜੀ ਤੁਸੀਂ ਆਉਂਦੇ ਰਹੋ ਜੀ ਗਰੇਵਾਲ ਸਾਹਿਬ, ਪਲੀਜ਼ ਗੋ ਅਹੈਡ ਸਰ।
ਸਾਰੀ ਗ੍ਰਿਸਤਾਖੀ ਮਾਫ ਜੀ, ਤੁਹਾਨੂੰ, ਤੁਹਾਡੇ ਸੋਤੇ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰੀ ਲਵਾਉਣੀ ਸੀ, ਮੈਂ ਥੋੜਾ ਜਿਹਾ ਅੱਜ ਮਿਸ ਕਰ ਗਿਆ ਜੀ ਆਪਣੇ ਕਟ ਆਫ ਦੀ ਡੇ ਜੀ, ਗ੍ਰਿਸਤਾਖੀ ਮਾਫ, ਹੱਥ ਜੋੜ ਕੇ ਅਪੋਲੋਜਾਈਜ਼
ਜੀ। ਜਦੋਂ ਵੀ ਟਾਈਮ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਜੀ, ਕਟ ਆਫ ਡੇ ਜਿਹੜਾ ਨਾ, ਜਿਹੜੀ ਸਾਡੀ ਸਾਰੀ ਗੱਲਬਾਤ ਹੁੰਦੀ ਹੈ ਉਹਨੂੰ ਕਿਤੇ ਨਾ ਕਿਤੇ ਅਸੀਂ ਇਹਦੇ ਤੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੂਰ ਕੋਈ ਲੱਭ ਲਾਂਗੇ, ਉਹਦੇ ਤੇ ਵੀ ਸ਼ੇਅਰ ਕਰ ਦਿਆ ਕਰਾਂਗੇ। ਠੀਕ ਹੈ ਜੀ।
ਬਿਲਕੁਲ ਬਿਲਕੁਲ ਜੀ, ਬਸ ਹਾਜ਼ਰੀ ਲਵਾਉਣੀ ਸੀ ਮੈਂ, ਬਾਕੀ ਆਪਾਂ ਬਾਅਦ ਚ ਜੋੜਦੇ ਹਾਂ ਜੀ, ਬੇਸ਼ੱਕ ਮੈਨੂੰ ਤੁਸੀਂ ਹੋਲਡ ਤੇ ਪਾ ਦਿਓ ਪਲੀਜ਼। ਥੈਂਕ ਯੂ, ਧੰਨਵਾਦ ਜੀ।
ਥੈਂਕ ਯੂ ਸਰ, ਥੈਂਕ ਯੂ। ਤੁਸੀਂ ਫੋਨ ਮਿਊਟ ਕਰ ਲਓ, ਫੋਨ ਮਿਊਟ ਕਰ ਲਓ ਜੀ ਆਪਣਾ। ਅਨਿਲ ਜੀ ਤੁਹਾਡਾ ਸਵਾਗਤ ਹੈ ਜੀ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਹਾਂ ਯੁੱਧ ਜੀ, ਜੈ ਸ਼੍ਰੀ ਰਾਮ ਜੀ, ਮੈਂ ਸਮਾਂ ਸਮਾਗਮ ਤੱਕ ਮੰਗਲ ਦੀ ਕਾਮਨਾ ਕਰਦਾ ਜੀ, ਐਸ ਵੀ ਸਪੋਰਟ ਜੀ।
ਜੈ ਸ਼੍ਰੀ ਰਾਮ ਜੀ, ਐਸ ਵੀ ਸਪੋਰਟ ਜੀ, ਵੈਲਕਮ ਜੀ।
ਆਜ ਕਾ ਦਿਨ ਅਦਭੁਤ ਹੈ ਯੁੱਧਵੀਰ ਜੀ, ਆਜ ਕਾ ਦਿਨ ਏਕ ਬਹਿਨ ਕੇ ਆਪਣੇ ਭਾਈ ਕੀ ਕਲਾਈ ਪੇ ਏਕ ਧਾਗਾ ਬਾਂਧਤੀ ਹੈ ਔਰ ਵੋ ਉਸਕੇ ਜੀਵਨ ਕੀ ਰਕਸ਼ਾ ਕਿਆ ਪੂਰਾ ਧਿਆਨ ਰੱਖਤਾ ਹੈ, ਹਰ ਚੀਜ਼ ਕਾ ਧਿਆਨ ਰੱਖਤਾ ਹੈ, ਤੋ ਯੇ ਜੋ ਹੈ ਯੇ ਅਦਭੁਤ ਦਿਨ ਹੈ, ਇਸ ਦਿਨ ਕੇ ਲਈ ਸਭੀ ਕੋ ਬਹੁਤ ਬਹੁਤ ਸ਼ੁਭਕਾਮਨਾਏ।
ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ, ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਰੱਖੜੀ ਦੇ ਇਸ ਤਿਉਹਾਰ ਦੇ ਉੱਤੇ। ਵਾਈ ਮੀਡੀਆ ਵੱਲੋਂ ਅਸੀਂ ਸਾਰਿਆਂ ਨੂੰ ਸ਼ੁਭਕਾਮਨਾ ਪੇਸ਼ ਕਰਦੇ ਹਾਂ ਜੀ।
ਹਾਂ ਯੁਧਵੀਰ ਜੀ, ਕੁਛ ਵਿਰੋਧਾਭਾਸ ਵੀ ਹੈ ਆਪਕੇ ਸਾਥ ਔਰ ਵਿਰੋਧਾਭਾਸ ਕਾ ਜੋ ਵਿਸ਼ਾ ਹੈ ਉਹ ਤੋ ਆਪਕੇ ਬਾਰੇ ਇਕੱਠੇ ਦੋਨੋਂ ਕੇ ਕਾਫੀ ਇਕੱਠੇ ਹੋ ਚੁੱਕੇ ਹੈ। ਅਭੀ ਆਜ ਆਪਣੇ ਇੱਕ ਵਕਤਵ ਦਿਆ ਥਾ ਕਿ ਗਿਆਨ ਤੋ ਹੋ ਹੀ ਜਾਤਾ ਹੈ ਲੇਕਿਨ ਵਿਜ਼ਨ ਹੋਣਾ ਚਾਹੀਏ, ਹਾਂਜੀ। ਤੋ ਯੇ ਮੇਰਾ ਇਸਮੇ ਵਿਰੋਧਾਭਾਸ ਹੈ ਲੇਕਿਨ ਵਿਰੋਧਾਭਾਸ ਕੀ ਜੋ ਹਮਾਰੇ ਵਿਸ਼ੇ ਹੈ ਉਸਕੇ ਅੰਦਰ ਮੈਂ ਇਸਕੋ ਜੋੜ ਰਹਾ ਹੂੰ, ਇਸਕਾ ਮੈਂ ਵਿਸ਼ਲੇਸ਼ਣ ਅਭੀ ਨਹੀਂ ਕਰੂੰਗਾ। ਯੁਧਵੀਰ ਜੀ, ਆਪ ਯੇ ਬਤਾਈਏ, ਵਾਈ ਮੀਡੀਆ ਮੇ ਆਪਕੋ ਕਿਸਕਾ ਬਹਿ ਹੈ?
मुझे किसी का भय नहीं है।
जब आपको किसी का भय नहीं है तो आपसे बड़ी प्रतिभावान व्यक्ति आप क्यों नहीं चुनते यहाँ के?
मैं अपने से बड़ा प्रतिभावान व्यक्ति किसके लिए नहीं चुनता? वाई मीडिया के लिए?
यहाँ अपने या इस मंच के ऊपर आप क्यों नहीं उनका चुनाव करते? आप अपनी प्रतिभा से बहुत कम लोगों को क्यों चुनते हैं?
अच्छा, ਪ੍ਰਤਿਭਾ ਮਤਲਬ, ਮੈਂ ਜੇ ਅੰਗਰੇਜ਼ੀ ਠੀਕ ਕਹਿ ਰਿਹਾ, ਪ੍ਰਤਿਭਾ ਮਤਲਬ ਟੈਲੈਂਟ ਹੈ ਨਾ। ਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਵਾਈ ਮੀਡੀਆ ਤੇ ਜਿਹੜੇ ਲੋਕ ਮੇਰੇ ਤੋਂ ਘੱਟ ਟੈਲੈਂਟ ਨੇ, ਟੈਲੈਂਟਡ ਨੇ ਜਾਂ ਬਹੁਤ ਘੱਟ ਪ੍ਰਤਿਭਾਵਾਨ ਹੈਗੇ ਨੇ, ਮੈਂ ਉਹਨਾਂ ਨੂੰ ਉਹਨਾਂ ਨੂੰ ਚੁਣਦਾ ਹੈ, ਔਰ ਜਿਹੜੇ ਮੇਰੇ ਤੋਂ ਵੱਧ ਟੈਲੈਂਟਡ ਨੇ, ਵੱਧ ਪ੍ਰਤਿਭਾਵਾਨ ਹੈਗੇ ਨੇ, ਮੈਂ ਉਹਨਾਂ ਨੂੰ ਨਹੀਂ ਚੁਣਦਾ। ਇਹ ਕਹਿ ਰਹੇ ਆਪ?
ਬਿਲਕੁਲ ਜੀ, ਬਿਲਕੁਲ ਜੀ। ਮੇਰਾ ਪ੍ਰਸ਼ਨ ਇਹ ਹੈ ਕਿ ਆਪਕਾ ਜੋ ਚੁਣਾਵ ਹੈ ਆਪਕੇ ਹੀ ਪ੍ਰਤਿਸ਼ਠਾਨ ਕੇ ਅੰਦਰ आपसे कम प्रतिभावान व्यक्ति क्यों चुने जाते हैं, आपसे कम क्या बहुत कम वाले, आपके अच्छा। समकक्ष या आपसे बड़े प्रतिभावान वाले व्यक्ति क्यों नहीं उनका चुनाव क्यों नहीं होता।
अच्छा
युद्धवीर जी, मैं अपने आप ज्यादा इंटेलिजेंट समझदा।
देख लो जी, विर्क साहब ने कह ही दिता कि वो मेरे तो ज्यादा इंटेलिजेंट ने।
कहना
अपने आप घट इंटेलीजेंट समझना ही इंसान की सब तो वड्डी कमजोरी। युद्धवीर जी,
युद्धवीर जी, चर्चा आपके और मेरे बीच में अध्याय चल रही है, किसी तीसरे की आवश्यकता नहीं है।
माफी मांगता हूँ आपसे।
ठीक है अनिल जी, दो पॉइंट तुसी कीते ने हाईलाइट। पहली चीज तां तुसी कहा, मैं ए नहीं कहा कि जी नॉलेज जिहड़ी है कितों भी मिल जाती है, मैं कहा भी नॉलेज तो भी उपर दी चीज है विजडम, क्योंकि नॉलेज और विजडम दे विच फर्क है। नॉलेज की है कि और अवेयरनेस दे विच फर्क है। नॉलेज की है कि जदों असी कोई भी इनफॉरमेशन इकट्ठी कर लैंदे आ ना, ठीक है नी, किसी भी तरह की कोई सानू फैक्ट पता लग गया, ठीक है जी, कोई सिटी का कैपिटल सॉरी कंट्री का कैपिटल केड़ा है, या कोई स्पोर्ट्स के बारे, कोई सियासत के बारे कि केड़ी पार्टी किथे रूल कर रही है, अज डेमोक्रेट्स की कन्वेंशन है, अज रिपब्लिकन की है, केड़ा रूल कर रहा है, यह सारी चीजा जो असं इन्फॉर्मेशन कट्ठी कर लें, फैक्ट्स कट्ठे कर लें, यह तो होगी नॉलेज। विजडम जिहड़ा हैगा ना भी वह नॉलेज नू फिर तुसी अपलाई किदा करना है, वह आंदा हैगा एक्सपीरियंस के नाल, वधिया तुहानू इनसाइट्स होण, तुहाडी जजमेंट बहुत वधिया हुंदी है, यह सारिया चीजा विजडम है। सो इन्हां दोनों च फर्क है और इहदे विच विजडम नू मैं इंपोर्टेंस दे रहा सी, मैं नॉलेज नू डिस्क्रेडिट नहीं कर रहा सी, और मैं यह नहीं कहा कि नॉलेज जिदा मर्जी इकट्ठी हो जाती, नॉलेज भी इकट्ठी करनी पैंदी है, लेकिन विजडम नू इंपोर्टेंस दे रहा सी। अवेयरनेस जिहड़ी चीज है दैट कम्स फ्रॉम विद इन, मैं इन्हां तिना चीजा दे विच फर्क कर रहा सी। पहली चीज, दूसरी चीज सर, मैनू तुसी शुरुआत इत्थों कीती वी मैनू किस गल दा डर है वी मैं अपने तो टैलेंटेड बंदे होर ज्यादा बहुत ज्यादा प्रतिभावान बंदे क्यों नहीं लैके आंदा, जे तुहाडा मैं हिंदी दा इंग्लिश ठीक कर रहा, प्रतिभावान मतलब टैलेंटेड।
बिल्कुल सही बात है, बिल्कुल
सही है। सो सर, मैं सर मेरी हथ जोड़ के बेनती है कि तुसी जरूर सानू दिओ, क्योंकि इस वेले सानू मेरे तो भी किते ज्यादा प्रतिभावान टैलेंटेड बंदियां दी बहुत ज्यादा सख्त जरूरत है, और उहदे विच मैनू किसे गल दा डर नहीं है। देखो मैं तुहानू एक गल दस दिंदा है, मैनू इस गल दा पूरी तरह एहसास है, पहला शायद ना होवे, हुणे मैं गल कर रहा सी नॉलेज विजडम ते अवेयरनेस दी, मैं नहीं दावा करना चाहुंदा वी मैनू कोई नॉलेज है विजडम है अवेयरनेस है, मैं ते एक गल दा क्रेडिट पहला ते परमात्मा नू दे दवां वी मेरी जिंदगी चल रही है, पहली चीज परमात्मा दे सहारे, ठीक है जी, परमात्मा ने मैनू चलाई जा रहा है। दूसरी चीज, परमात्मा भी किसे दे विच वसदा ही, कम्यूनिटी दा प्यार आशीर्वाद ते दुआवां, कम्यूनिटी का प्यार आशीर्वाद से दुआवां जिदे कारण जिंदगी चली जा रही है, और मेरे आसपास जिहड़ियां ग्रेट सोल्स परमात्मा ने क्रिएट कीतियां उहदी बदौलत मैं कहना जी, ना मैनू कोई नॉलेज ना अवेयरनेस और विजडम ते बिल्कुल ही नहीं, मैं तिन्ने दुबारा दोहरा दवां, नॉलेज ते बिल्कुल मैं क्लीयर कहना कि 1% भी अपने फील्ड की नॉलेज नहीं है, जर्नलिज्म की नहीं, और मैं ये गल आई एम नॉट ट्राइंग टू बी हम्बल हेयर, मैं दिलों कह रहा गल है, 1% भी नॉलेज नहीं है। रही गल अवेयरनेस की, हजे थोड़ी बहुती आनी शुरू हुई है, और जिथे तक सवाल है विजडम का, विजडम तो बिल्कुल ही नहीं है, और यदा मैं बहुत बड़ा क्रेडिट जरा है जी, वो मैं बिल्कुल ऑन दी एयर दे रहा है कि परमात्मा नू, कम्युनिटी नू, एंड द ग्रेट सोल्स अराउंड मी, मेरे आसपास जिहड़ियां ग्रेट सोल्स ने उन्होंने मैं एक क्रेडिट दवांगा, एंड ऑन सब तो ज्यादा अपनी वाइफ नू, क्योंकि वो सारा कुछ मैनेज करते रहते ने, ठीक है नी। सो मैं ये कारण सिलसिला चल रहा, हूं आज मैनू किसे गल का डर है जिदे कारण जी मैं कोई टैलेंटेड बंदे नहीं लैके आ रहा, मैनू बिल्कुल डर नहीं है, 52 साल उम्र होगी या 52 हो जाना हुणे फरवरी दे विच, ठीक है। सो बिल्कुल एहसास है, इत्थे रोज ते खबरां पढ़दे आ 40 साल 45 साल, अजकल ते 35 साल 30 साल दे बंदयां नू हार्ट अटैक हो रहे है और इह प्लैनेट नू छड्ड के जा रहे ने। सो मैं ते फिर भी एवरेज एज जिहड़ी हैगी उह तो ठीक ठाक टाइम कढ रहा है, सो कल नू सारयां ने असीं इस प्लैनेट तो जाणा है, सो बिल्कुल मैनू कोई, और एक चीज मैं अज ऑन दी एयर डिकलेयर कर रहा ऐलान कर रहा है कि किते भी मैं नहीं चाहुंदा भी मेरा किते नाम आवे जी युद्धवीर जसवाल ये वो, मैं रिसेंटली कोई कहना नहीं चाहिए, चलो हुण दूसरी गल छेड़ी है भी हल्का जा कोई चैरिटी का काम कर रहे हैं, ते कुछ चीजा मेरे दिल दे बड़ियां करीब ने, ते मैं उत्थे कर रहा सी, मैनूं पुछदे सी कि मैं कहा जी देखो मेरा ते मेरी वाइफ का नाम ते किते भी नहीं होना चाहिए, नेवर, असीं चाहुंदे नहीं भी साडा किते नाम लगा होवे जी, आ पक्खे ते नाम लगा, जमीन ते लगा, मार्बल ते लगा, और सामने उत्थे तुहाडा जी कमरे ते लगा, नहीं, साडा नाम किते नहीं होना चाहिए, क्योंकि बिजनेस देखो जिते जिहड़े मैं प्रोफेशन च ना, ये जिहड़ा प्रोफेशन है मेरा जर्नलिज्म मीडिया, ये मीडिया आ, ये बिजनेस आ, इहदे च बड़ा ठाठा बागा भी करना पैंदा है, ब्रांडिंग है, ताही तुसी रोटी खाओगे, ये दुनिया इदां चलदी है, ठीक है। सो एक ते ਵੀ ਆਹ ਮੇਰੀ ਲਾਈਫ ਹੈ, ਇੱਕ ਮੇਰੀ ਲਾਈਫ ਹੈ ਥੋੜੀ ਜਿਹੀ ਵੀ ਜਿਹੜਾ ਆਪਾਂ ਕਿਤੇ ਪਤਾ ਹੈ ਵੀ ਆਪਾਂ ਇਸ ਪਲੈਨਟ ਤੋਂ ਜਾਣਾ ਹੀ ਜਾਣਾ, ਉੱਥੇ ਵੀ ਜਿਵੇਂ ਇਸੇ ਚੱਕਰ ਚੁਲਝ ਗਿਆ ਵੀ ਮੇਰਾ ਵੀ ਨਾਮ ਹੋ ਜਾਵੇ, ਮੈਨੂੰ ਵੀ ਕੋਈ ਯਾਦ ਰੱਖੇ, ਕਿਉਂ ਯਾਦ ਰੱਖੇ ਬਈ, ਕੀ ਐਸਾ ਕੋਈ ਕੰਟਰੀਬਿਊਸ਼ਨ ਕਰ ਚੱਲਾ ਮੈਂ, ਠੀਕ ਹੈ ਜੇ ਕੀਤੀ ਵੀ ਹੋਵੇ ਤਾਂ ਵੀ ਨਹੀਂ ਮੈਂ ਚਾਹੁੰਦਾ ਕੋਈ ਯਾਦ ਰੱਖੇ। ਸੋ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈ, ਜੇ ਕੋਈ ਮੇਰੇ ਤੋਂ ਵੱਧ ਟੈਲੈਂਟਡ ਤੁਹਾਨੂੰ ਲੱਗਦਾ, ਮੈਂ ਤਾਂ ਕਹਿੰਦਾ ਬਹੁਤ ਪਰ ਸਾਡੇ ਕੋਲ ਨਹੀਂ ਹੈਗਾ ਇਸ ਵੇਲੇ, ਤੁਸੀਂ ਲੈ ਕੇ ਆਓ 24/7। ਦੇਖੋ ਮੈਂ ਪਿਛਲੇ ਕਿੰਨੇ ਸੈਟਰਡੇਜ਼ ਹੋ ਗਏ ਨੇ, ਮੇਰੇ ਖਿਆਲ ਨਾਲ ਕੱਲ ਦਾ ਸੈਟਰਡੇ ਜਿਹੜਾ ਇਸ ਵੀਕਐਂਡ ਸੈਟਰਡੇ ਬੀਤਿਆ, ਇਸ ਸੈਟਰਡੇ ਨੂੰ ਮੈਂ ਗੱਲਾਂ, ਮੇਰਾ ਖਿਆਲ ਨਾਲ ਮੈਨੂੰ 7-8 ਸੈਟਰਡੇ ਹੋ ਗਏ ਨੇ ਮੈਨੂੰ ਟੀਵੀ ਚੈਨਲ ਤੇ ਜਾਣ ਦਾ ਟਾਈਮ ਨਹੀਂ ਮਿਲਿਆ, ਕਿਉਂਕਿ ਸਮਰ ਆਈ ਹੋਈ ਹੈ। ਠੀਕ ਹੈ, ਮੈਂ ਫਿਰ ਗੱਲਾਂ ਦਿਲ ਦੀਆਂ ਛਿੜ ਜਾਣੀਆਂ ਨੇ, ਮੈਂ ਔਨ ਦੀ ਏਅਰ ਇਹ ਗੱਲ ਕਹਿ ਦਵਾਂ, ਤੁਹਾਨੂੰ ਵੀ ਪਤਾ ਹੈ ਕਿ ਮੈਂ ਆਹ 2 ਲੌਂਗ ਵੀਕਐਂਡ ਪਿਛਲੇ ਛੁੱਟੀਆਂ ਮਾਰੀਆਂ ਨੇ, 2 ਲੌਂਗ ਵੀਕਐਂਡ, ਵਰਨਾ ਮੈਂ ਤੇ ਲੌਂਗ ਵੀਕਐਂਡ ਤੇ ਵੀ ਕਦੇ ਛੁੱਟੀ ਨਹੀਂ ਮਾਰਦਾ। ਠੀਕ ਹੈ, ਲੇਕਿਨ ਪਿਛਲੇ 7-8 ਸੈਟਰਡੇ ਹੁਣ ਸਮਰ ਸੀਗੀ, ਵਾਈਫ ਕਹਿੰਦੇ ਉਹ ਆਪਣਾ ਵੀ ਦਿਲਜੀਤ ਦੋਸਾਂਝ ਦਾ ਸ਼ੋਅ ਆਪਾਂ ਜਾਣਾ, ਛੁੱਟੀ ਹੋ ਗਈ। ਅਗਲਾ ਸੈਟਰਡੇ ਸ਼ੰਕਰ ਮਹਾਦੇਵ, ਸ਼ੰਕਰ ਅਹਿਸਾਨ ਲੋਏ, ਓਏ ਹੋਏ ਕਿਆ ਕਮਾ, ਜਿੰਨਾ ਦਿਲਜੀਤ ਦੋਸਾਂਝ ਸਾਹਿਬ ਦਾ ਸ਼ੋਅ ਇੰਜੋਏ ਕੀਤਾ ਓਨਾ ਹੀ ਬਹੁਤ ਵਧੀਆ ਕੀਤਾ। ਮੈਂ ਫਿਰ ਛੁੱਟੀ ਕਰ ਲਈ ਅਗਲੇ ਸੈਟਰਡੇ ਵੀ, ਸੰਡੇ ਮੈਂ ਵੈਸੇ ਛੁੱਟੀ ਕਰਦਾ, ਠੀਕ ਹੈ, ਫਿਰ ਛੁੱਟੀ ਕਰ ਲਈ ਸ਼ੰਕਰ ਅਹਿਸਾਨ ਲੋਏ। ਅਗਲੇ ਸੈਟਰਡੇ ਦਵਿੰਦਰ ਪਾਲ ਸਿੰਘ ਜੀ ਆ ਗਏ ਸਟੂਡੀਓ, ਕਹਿੰਦੇ ਜੀ ਤੁਸੀਂ ਇਸ ਸੈਟਰਡੇ ਜ਼ਰੂਰ ਆਉਣਾ ਇੱਥੇ, ਰੋਜ਼ ਥੀਏਟਰ, ਬੜਾ ਅਸੀਂ ਇੰਜੋਏ ਕੀਤਾ। ਠੀਕ ਹੈ, ਅਗਲੇ ਸੈਟਰਡੇ ਉਹ ਉਧਰ ਰਾਮਲੀਲਾ ਹੋ ਰਹੀ ਸੀਗੀ ਹੈਮਿਲਟਨ। ਸੋ ਘੱਟੋ ਘੱਟ 7-8 ਸੈਟਰਡੇ ਹੋ ਗਏ, ਮੈਂ ਤੇ ਸਟੂਡੀਓ ਗਿਆ ਹੀ ਨਹੀਂ ਹੈ ਟੀਵੀ ਸਟੂਡੀਓ। ਸਾਨੂੰ ਤਾਂ ਸ਼ਦੀਦ ਜ਼ਰੂਰਤ ਹੈ ਤੁਸੀਂ ਸਾਨੂੰ ਟੈਲੈਂਟਡ ਬੰਦਿਆਂ ਦੀ, ਔਰ ਮੈਨੂੰ ਬਿਲਕੁਲ ਡਰ ਨਹੀਂ ਹੈ ਕਿਸੇ ਵੀ ਚੀਜ਼ ਦਾ। ਮੈਂ ਤਾਂ ਚਾਹੁੰਦਾ ਹੈ ਸਾਡੀ ਟੀਮ ਬੈਠੀ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਬੰਦਾ ਕੋਈ ਵਧੀਆ ਟੈਲੈਂਟਡ ਹੈ, ਤੁਸੀਂ ਜ਼ਰੂਰ ਸਾਨੂੰ ਮਿਲਵਾਓ ਉਹਨਾਂ ਦੇ ਨਾਲ, ਤੇ ਅਸੀਂ ਸਵੇਰੇ ਹੀ। ਅੱਛਾ, ਇਹ ਵੀ ਮੈਂ ਕਹਿ ਦਵਾਂ ਕਿ ਉਹਨਾਂ ਦੇ ਮਰਜ਼ੀ ਮੁਤਾਬਿਕ, ਕੋਈ ਬੰਦਾ ਕਹਿੰਦਾ ਜੀ ਮੈਂ 2 ਘੰਟੇ 6 ਘੰਟੇ ਡੇਲੀ ਕੰਮ ਕਰਾਂਗਾ, ਉਹਨਾਂ ਦੀ ਮਰਜ਼ੀ ਮੁਤਾਬਿਕ, ਅਸੀਂ ਉਹਨਾਂ ਨੂੰ ਵਾਈ ਮੀਡੀਆ ਤੇ ਰੇਡੀਓ ਹੋਸਟ ਸਾਨੂੰ ਚਾਹੀਦਾ ਹੈ। ਸਾਨੂੰ, ਮੈਂ ਅੱਜ ਐਲਾਨ ਕਰ ਰਿਹਾ ਜੀ, ਸਾਨੂੰ ਕਿਹਨਾਂ ਕਿਹੜੀਆਂ ਚੀਜ਼ਾਂ ਦੀ ਸਖ਼ਤ ਜ਼ਰੂਰਤ ਹੈ, ਰੇਡੀਓ ਹੋਸਟ ਚਾਹੀਦੇ ਨੇ ਸਾਨੂੰ, ਸਾਨੂੰ ਟੀਵੀ ਦੇ ਵਿੱਚ ਹੋਸਟ ਚਾਹੀਦੇ ਨੇ, ਜੇ ਤੁਸੀਂ ਵਧੀਆ ਲਿਖ ਸਕਦੇ ਹੋ, ਰਾਈਟਰ ਬੜੇ ਵਧੀਆ ਹੋ, ਬਿਲਕੁਲ ਮੈਨੂੰ ਜ਼ਰੂਰਤ ਹੈ ਵਧੀਆ ਰਾਈਟਰਸ ਦੀ, ਜੇ ਤੁਸੀਂ ਵਧੀਆ ਮਾਰਕੀਟਿੰਗ ਕਰ ਸਕਦੇ ਹੋ, ਮਾਰਕੀਟਿੰਗ ਦੇ ਵਿੱਚ ਵੀ ਸਾਨੂੰ ਜ਼ਰੂਰਤ ਹੈ, ਵਧੀਆ ਕੋਈ ਐਡੀਟਰ ਹੋ, ਵੀਡੀਓ ਐਡੀਟਰ ਖਾਸ ਕਰ, ਤੇ ਸਾਨੂੰ ਉਹਨਾਂ ਦੀ ਵੀ ਬੜੀ ਇਸ ਵੇਲੇ ਜ਼ਰੂਰਤ ਹੈ। ਆਪਰੇਸ਼ਨਸ ਤੁਸੀਂ ਹੈਂਡਲ ਕਰ ਸਕਦੇ ਹੋ, ਵੀ ਨੀਡ ਆਪਰੇਸ਼ਨਸ ਮੈਨੇਜਰ, ਸਾਡੇ ਆਪਰੇਸ਼ਨਸ ਜਿਹੜੇ ਹੋ ਰਹੇ ਨੇ, ਵੀ ਨੀਡ ਆਪਰੇਸ਼ਨਸ ਮੈਨੇਜਰ ਚਾਹੀਦਾ ਸਾਨੂੰ। ਠੀਕ ਹੈ, ਸੋ ਹਰ ਫੀਲਡ ਦੇ ਵਿੱਚ ਸਾਨੂੰ ਇਸ ਵੇਲੇ ਵਧੀਆ ਬੰਦਿਆਂ ਦੀ ਜ਼ਰੂਰਤ ਹੈ। ਤੁਸੀਂ ਲੈ ਕੇ ਆਓ 416-475-5000, ਤੁਸੀਂ ਇੱਥੇ ਟੈਕਸਟ ਕਰੋ, ਨੰਬਰ ਮੈਂ ਦੁਬਾਰਾ ਦੱਸ ਦਿੰਦਾ 416-475-5000, ਇਹਦੇ ਤੇ ਤੁਸੀਂ ਮੈਸੇਜ ਭੇਜੋ ਜੀ। ਅਨਿਲ ਜੀ,
ਹੈਲੋ,
ਹਾਂਜੀ ਅਨਿਲ ਜੀ,
ਯਜ਼ੁਰ ਜੀ, ਅੱਜ ਕੱਲ ਆਪਕੇ ਅਧਿਐਨ ਕਾ ਸਤਰ ਕੈਸਾ ਹੈ, ਕਿੰਨੇ ਘੰਟੇ ਚ ਲਗਾ ਰਹੇ?
ਹਾਂਜੀ, ਮੈਂ
ਅਧਿਐਨ
ਪੜ੍ਹਾਈ ਅਧਿਐਨ ਕੋ ਮੈਂ ਕਿੰਨੇ ਘੰਟੇ ਲਗਾਤਾ ਹੂੰ,
ਅਧਿਐਨ
ਕੌਨ ਸਾ ਕਰ ਰਹੇ ਹੈ, ਜੋ ਮੇਰੇ ਜੋ ਮੇਰੇ ਬਿਜ਼ਨਸ ਸੇ ਰਿਲੇਟਡ ਅਧਿਐਨ ਹੈ, ਮੈਂ ਉਸ ਪੇ ਕਿੰਨੇ ਘੰਟੇ ਲਗਾਤਾ ਹੂੰ, ਯਾ ਜੋ ਬਿਜ਼ਨਸ ਸੇ ਰਿਲੇਟਡ ਨਹੀਂ ਹੈ ਉਸ ਪੇ ਅਧਿਐਨ ਪੇ ਕਿੰਨੇ ਘੰਟੇ ਲਗਾਤਾ ਹੂੰ?
ਨਹੀਂ, ਆਪ ਕਹਤੇ ਹੈ ਪੱਤਰਕਾਰ ਕੋ 6 ਘੰਟੇ ਰੋਜ਼ ਇਤਿਹਾਸ ਔਰ ਬਾਕੀ ਚੀਜ਼ੇ ਪੜ੍ਹਨੀ ਚਾਹੀਏ।
ਮੈਂ ਰੋਜ਼ ਸਰ ਤਕਰੀਬਨ ਐਵਰੇਜ ਬਤਾ ਦੇਤਾ ਹੂੰ, ਕਹਿਤਾ ਮੈਂ ਜ਼ਰੂਰ ਹੂੰ, ਪਰ ਟਾਈਮ ਨਹੀਂ ਮੁਝੇ ਮਿਲ ਪਾਤਾ। ਮੈਂ ਤਕਰੀਬਨ 3-4 ਘੰਟੇ ਜੋ ਮੇਰੇ ਬਿਜ਼ਨਸ ਸੇ ਰਿਲੇਟਡ ਹੈ, ਯਾਨੀ ਕਿ ਮੇਰਾ ਜੋ ਜਰਨਲਿਸਟ ਹੈ, ਮੈਂ ਉਸ ਪੇ ਅਧਿਐਨ ਪੇ ਟਾਈਮ ਲਗਾਤਾ ਹੂੰ, ਉਹ ਪੜ੍ਹਦਾ ਰਹਿੰਦਾ ਹੈ, ਔਰ ਆਧਾ ਘੰਟਾ 1 ਘੰਟਾ ਜੋ ਮੇਰੇ ਬਿਜ਼ਨਸ ਸੇ ਰਿਲੇਟਡ ਨਹੀਂ ਵੀ ਹੈ, ਕਿਉਂਕਿ ਖਾਸ ਕਰ ਫਰਾਈਡੇ ਸ਼ਾਮ ਕੋ ਨਾ ਮੈਂ ਖਬਰੇ ਫਿਰ ਕੰਮ ਕਰ ਦਿੱਤਾ ਹੂੰ, ਕਿਉਂਕਿ ਪਤਾ ਕੀ ਹੈ ਥੋੜਾ ਸਾਰਾ ਟਾਈਮ ਖਬਰਾਂ ਦੇ ਵਿੱਚ ਵੀ ਇਨਵੋਲਵ ਰਹਿਣਾ ਬਹੁਤਾ ਠੀਕ ਨਹੀਂ ਹੈ। ਸੋ ਸ਼ੁੱਕਰਵਾਰ ਸ਼ਾਮ ਨੂੰ ਮੈਂ ਆਪਣਾ ਜਿਹੜਾ ਅਧਿਐਨ ਹੈ, ਜਿਹੜੀ ਮੇਰੀ ਸਟੱਡੀ ਹੈ, ਉਹ ਫਿਰ ਮੈਂ ਥੋੜਾ ਜਿਹਾ ਜਿਹੜੀ ਖਬਰਾਂ ਅਨੈਲਿਸਿਸ ਤੋਂ ਥੋੜਾ ਜਿਹਾ ਦੂਰ, ਉਹ ਮੈਂ ਦੂਸਰੀਆਂ ਚੀਜ਼ਾਂ ਦੇ ਅਧਿਐਨ ਤੇ ਲਗਾਉਂਦਾ, ਔਰ ਸ਼ਨੀਵਾਰ ਨੂੰ ਵੀ ਮੈਂ ਦੂਸਰੀ ਚੀਜ਼ਾਂ ਤੇ ਲਗਾਉਂਦਾ। ਇਸ ਹਫ਼ਤੇ ਮੈਂ ਅਧਿਐਨ ਆਪਣਾ ਕੀਤਾ ਪਾਵਰ ਆਫ ਪ੍ਰੇਅਰ ਦੇ ਉੱਤੇ, ਕਿ ਜਿਹੜਾ ਪ੍ਰਾਰਥਨਾ ਕਰਨਾ ਆ ਇਹਦੀ ਕੀ ਤਾਕਤ ਹੈ, ਉਹਦੇ ਤੇ ਮੈਂ ਕਾਫੀ ਸਟੱਡੀ ਕੀਤੀ, ਜਿਹੜਾ ਤੁਸੀਂ ਅਧਿਐਨ ਕਹਿ ਰਹੇ ਹੋ, ਕਾਫੀ ਮੈਨੇ ਕਾਫੀ ਉਸ ਪੇ ਅਧਿਐਨ ਕੀਆ। ਤੋ ਇੱਕ ਤੁਸੀਂ ਲੈ ਕਹਿ ਸਕਦੇ ਹੋ ਵੀ ਤਕਰੀਬਨ 1/2 ਘੰਟਾ ਜਾਂ 1 ਘੰਟਾ ਉਹਨਾਂ ਨੇ ਐਵਰੇਜ, ਜਿਹੜਾ ਮੇਰਾ ਬਿਜ਼ਨਸ ਨਾਲ ਰਿਲੇਟਡ ਨਹੀਂ ਹੈ, ਕੋਈ ਅਵੇਅਰਨੈਸ ਨਾਲ ਰਿਲੇਟਡ ਹੈ, ਉਹਦੇ ਤੇ ਅਧਿਐਨ ਕਰਦਾ, ਤੇ ਤਕਰੀਬਨ ਐਵਰੇਜ 3 ਘੰਟੇ ਮੈਂ ਜਰਨਲਿਜ਼ਮ ਤੇ ਅਧਿਐਨ ਕਰਦਾ। ਬਟ ਮੈਂ ਫੇਰ ਕਹਿ ਦਵਾਂ, ਜਿਹਨੇ ਵਧੀਆ ਜਰਨਲਿਸਟ ਬਣਨਾ ਹੈ, ਡੇਲੀ 4 ਘੰਟੇ ਕਰੰਟ ਨਿਊਜ਼ ਅਨੈਲਿਸਿਸ ਤੇ ਲਾਵੇ, ਤੇ 2 ਘੰਟੇ ਮਿਨੀਮਮ ਹਿਸਟਰੀ ਦੇ ਉੱਤੇ ਉਹ ਜ਼ਰੂਰ ਲਗਾਉਣ। ਅੱਜ ਪਾਕਿਸਤਾਨ ਦਾ ਕਰੰਟ ਜਿਹੜਾ ਕਨਫਲਿਕਟ ਹੈ, ਜੋ ਚੱਲ ਰਿਹਾ, ਇਹ ਤੁਸੀਂ ਤਾਂ ਹੀ ਕੰਟੈਕਸਟ ਦੇ ਸਕਦੇ ਹੋ ਜੇ ਤੁਹਾਨੂੰ ਹਿਸਟਰੀ ਪਤਾ ਹੋਏ ਕਿ ISI ਬਣੀ ਕਦੋਂ, ਆਰਮੀ ਦਾ ਦਬਦਬਾ ਕਦੋਂ ਸ਼ੁਰੂ ਹੋਇਆ, ਪਹਿਲਾ ਖੂਹ ਕਦੋਂ ਹੋਇਆ, ਕਿਉਂ ਹੋਇਆ, ਔਰ ਫੇਰ ਜਨਰਲ ਫੈਜ਼ ਅਮੀਰ ਸਾਹਿਬ ਜਿਹੜੇ ਨੇ ਇਹ ਕਦੋਂ ਆਰਮੀ ਜੁਆਇਨ ਕਦੋਂ ਕੀਤੀ, ਮੈਨੂੰ ਕੋਈ ਕਰੈਕਟ ਕਰ ਸਕਦਾ ਹੈ ਇਫ ਆਈ ਐਮ ਰੋਂਗ, ਬਟ ਆਈ ਥਿੰਕ 1978 ਦਾ ਇਹਨਾਂ ਦਾ ਜਨਮ ਹੈ। ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਵੀ ਇਹ ਬੰਦਾ ਪੈਦਾ ਕਦੋਂ ਹੋਇਆ, ਕਿੱਥੇ ਪੈਦਾ ਹੋਇਆ, ਇਹ ਬੰਦਾ ਫਿਰ ਆਰਮੀ ਚ ਕਦੋਂ ਆਇਆ, ਫਿਰ ਕਿਹੜੇ ਕਿਹੜੇ ਬੰਦਿਆਂ ਨੇ ਇਹਨੇ ਕੰਮ ਕੀਤਾ, ਫਿਰ ਕਿੱਦਾਂ ਇਮਰਾਨ ਖਾਨ ਸਾਹਿਬ ਦੇ ਪ੍ਰੋਜੈਕਟ ਦੇ ਵਿੱਚ ਇਹ ਸ਼ਾਮਿਲ ਹੋਇਆ, ਉਹਦੇ ਵਿੱਚ ਜਨਰਲ ਕਿਆਨੀ ਦਾ ਕੀ ਰੋਲ ਹੈ। ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਪੜੋਂਗੇ ਫਿਰ ਤੁਸੀਂ ਕਰਨ ਤੇ ਪੜ੍ਹਨਾ ਸ਼ੁਰੂ ਕਰੋਗੇ। 2 ਘੰਟੇ ਹਿਸਟਰੀ, ਫਿਰ ਤੁਸੀਂ ਪੜ੍ਹਨਾ ਹੈ ਜੀ 4 ਘੰਟੇ ਕਰਨ ਸਿਨੇਰੀਓ, ਫਿਰ ਤੁਸੀਂ ਕੋਈ ਗੱਲ ਕਰ ਸਕਦੇ ਹੈਗੇ ਹੋ ਕਿ ਹਾਂਜੀ ਅਸੀਂ ਇਹਦੇ ਤੇ ਗੱਲ ਕਰ ਸਕਦੇ ਹਾਂ। ਔਰ ਇਹਦੇ ਤੇ ਮੈਂ 1 ਸੈਕਿੰਡ ਹੋਰ ਲਵਾਂਗਾ ਕਿਉਂਕਿ ਕਈ ਬੰਦੇ ਫਿਰ ਮੈਨੂੰ ਪੁੱਛਦੇ ਨੇ ਕਿ ਜੀ ਹਿਸਟਰੀ ਤੇ ਔਰ ਇਹਦੇ ਤੇ ਕੀ। ਮੈਂ ਕਿਹਾ ਦੇਖੋ ਨੌਲੇਜ ਤੇ ਆਪਾਂ ਸਿਰਫ 1% ਵੀ ਨਹੀਂ ਲੈ ਸਕਦੇ, ਪਰ ਹੁਣ ਇੱਕ ਬੰਦਾ ਬੈਠਾ, ਹੁਣ ਸਾਰੇ ਪੱਤਰਕਾਰ ਅੱਜ ਪਾਕਿਸਤਾਨ ਦੇ ਹਰ ਪੱਤਰਕਾਰ ਆਰਟੀਕਲਸ ਲਿਖ ਰਿਹਾ, ਅੱਜ ਹਰ ਪੱਤਰਕਾਰ ਜਿਹੜਾ ਹੈ ਜੀ ਉਹ ਇਹਨਾਂ ਦੇ ਬਾਰੇ ਗੱਲ ਕਰ ਰਿਹਾ। ਬਟ ਜੇ ਤੁਹਾਨੂੰ ਚੱਲਦੇ ਰੇਡੀਓ ਪ੍ਰੋਗਰਾਮ, ਚੱਲਦੇ ਟੀਵੀ, ਜੇ ਅਗਲਾ ਬੰਦਾ ਤੁਹਾਨੂੰ ਪੁੱਛ ਲਏ ਜੀ ਅੱਛਾ ਜੀ ਇਹ ਜਿਹੜੇ ਜਨਰਲ ਫੈਜ਼ ਅਮੀਰ ਸਾਹਿਬ ਨੇ ਤੁਸੀਂ ਇਹਦੇ ਤੇ ਬੜੀ ਕਹਾਣੀ ਕਰ ਦਿੱਤੀ, ਬੜਾ ਕੁਛ ਇਹ ਕਰ ਦਿੱਤਾ, ਠੀਕ ਹੈ ਕਿ ਨਹੀਂ, ਤਾਂ ਪਰ ਇਹ ਵੀ ਦੱਸੋ ਜੀ ਕਿ ਇਹਨਾਂ ਦਾ ਜਨਮ ਹੋਇਆ ਕਿੱਥੇ। ਤਾਂ ਬੰਦਾ ਫੌਰਨ, ਇਹ ਨਹੀਂ ਕਿ ਪਰਚੀਆਂ ਲੱਭਣ ਲੱਗ ਪਵੇ, ਬੰਦਾ ਕਹੇ ਜੀ ਚਕਵਾਲ ਦੇ ਵਿੱਚ ਉੱਥੇ ਇਹਨਾਂ ਦਾ ਪਿੰਡ ਸੀ, ਉੱਥੇ ਨਾੜੇ ਉੱਥੇ ਪੰਜਾਬ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਵੈਰੀ ਗੁੱਡ। ਅੱਛਾ ਫਿਰ ਕਿੱਥੇ ਗਏ? ਫਿਰ ਪੰਜਾਬ, ਫਿਰ ਪਾਕਿਸਤਾਨ ਮਿਲਟਰੀ ਅਕੈਡਮੀ ਤੋਂ, ਹਾਂਜੀ ਫਿਰ ਗ੍ਰੈਜੂਏਸ਼ਨ ਕੀਤੀ, ਵੈਰੀ ਗੁੱਡ। ਫਿਰ ਕਮਾਂਡ ਐਂਡ ਸਟਾਫ ਕਾਲਜ ਕੁਏਟਾ ਤੋਂ, ਵੈਰੀ ਗੁੱਡ। ਜੇ ਤੁਹਾਨੂੰ ਇਹ ਚੀਜ਼ਾਂ ਪਤਾ ਹੋਣ ਨਾ ਹਿਸਟਰੀ, ਤਾਂ ਫਿਰ ਕਰੰਟ ਨਿਊਜ਼ ਕਵਰ ਕਰਨ ਦਾ ਸਵਾਦ ਵੀ ਆਉਂਦਾ। ਹਾਂਜੀ ਆਈ ਐਸ ਆਈ ਚ ਕਦੋਂ ਆਏ ਜੀ, ਚੀਫ ਕਦੋਂ ਬਣੇ ਜੀ? ਹਾਂਜੀ 2017 ਚ 2021 ਦਾ ਟੈਨਿਊਰ ਹੈ, ਵੈਰੀ ਗੁੱਡ। ਕਿਹੜੇ ਕਿਹੜੇ ਐਲੀਗੇਸ਼ਨ ਸੀਗੇ? ਆਹ ਐਲੀਗੇਸ਼ਨ ਸੀਗੇ। ਫਿਰ ਉਹ ਫੈਜ਼ਾਬਾਦ ਦੇ ਵਿੱਚ ਜਿਹੜਾ ਉਹ ਧਰਨਾ ਸੀ ਉਹਦੇ ਚ ਇਹਨਾਂ ਦਾ ਕੀ ਰੋਲ ਸੀ, ਫਿਰ ਤੁਸੀਂ ਦੱਸੋਗੇ। ਫਿਰ 2018 ਦੀ ਇਲੈਕਸ਼ਨ ਚ ਕੀ ਰੋਲ ਸੀਗਾ? ਫਿਰ ਦੋਹਾ ਦੇ ਵਿੱਚ ਜਿਹੜਾ ਕਤਰ ਦੇ ਵਿੱਚ ਮੀਡੀਏਸ਼ਨ ਹੋਈ ਉਹਨਾਂ ਦੇ ਰੋਲ ਦੱਸੋਗੇ। ਫਿਰ ਤੁਸੀਂ ਕਾਬੁਲ ਦੇ ਵਿੱਚ ਜਿਹੜੀ ਉਹ ਤਾਲਿਬਾਨ ਦੀ ਵਿਕਟਰੀ ਸੀਗੀ ਜੀ ਉਹਦੇ ਚ ਚਾਹ ਪੀਂਦੇ ਜਿਹੜੇ ਵੀਡੀਓ ਜਾਰੀ ਹੋਇਆ, ਅੱਛਾ ਉਹਦਾ ਕੀ ਰੋਲ ਹੈ? ਇੰਡੀਆ ਪਾਕਿਸਤਾਨ ਦੇ ਸੀਜ਼ ਫਾਇਰ ਐਗਰੀਮੈਂਟ ਬੜਾ ਇੰਪੋਰਟੈਂਟ ਹੈ, ਲਾਈਨ ਆਫ ਕੰਟਰੋਲ ਤੇ ਮੈਂ ਬੜਾ ਜ਼ਿਕਰ ਕਰਦਾ ਰਿਹਾ, ਇੱਥੇ ਗੋਲੀ ਨਹੀਂ ਚੱਲੀ, ਠੀਕ ਹੈ ਜੀ। ਔਰ ਮੈਂ ਤੁਹਾਨੂੰ ਅੱਜ ਬੜੀ ਇੰਟਰਸਟਿੰਗ ਚੀਜ਼ ਦੱਸ ਦਿੰਦਾ ਕਿ ਜਿਹੜੀ ਮੈਂ ਬੜੀ ਵਾਰ ਗੱਲ ਕਰਦਾ ਰਿਹਾ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੀ ਗੋਲੀ ਨਹੀਂ ਚੱਲੀ ਉਹਦੇ ਵਿੱਚ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ, ਕਿਉਂਕਿ ਇੰਡੀਆ ਦੇ NSI ਅਜੀਤ ਦੋਵਾਲ ਔਰ ਪਾਕਿਸਤਾਨ ਦੇ ISI ਦੇ ਹੈੱਡ ਇਹ ਜਿਹੜੇ ਫੈਜ਼ ਹਮੀਦ ਹੈ ਇਹਨਾਂ ਦੇ ਵਿੱਚ ਜਿਹੜੀ ਬੈਕਡੋਰ ਡਿਪਲੋਮੇਸੀ ਹੈ ਉਹ ਬਹੁਤ ਅਹਿਮ ਰੋਲ ਰਿਹਾ। ਔਰ ਫਿਰ ਤੁਸੀਂ ਗੱਲ ਕਰੋਗੇ ਕਿ ਅੱਜ, ਫਿਰ ਤੁਸੀਂ ਅੱਜ ਦੀ ਗੱਲ ਕਰੋਗੇ ਕਿ ਜਿਹੜੀ ਇਹ ਇਸਲਾਮਾਬਾਦ ਦੇ ਆਸ ਪਾਸ ਜਿਹੜੀ ਜ਼ਮੀਨ ਹੈ ਉਹ ਕਿੱਥੋਂ ਸ਼ੁਰੂ ਹੋਈ, ਉਹ ਜਿਹੜੀ ਲੇਡੀ ਸੀਗੀ ਉਹਨੇ ਪਾਕਿਸਤਾਨ ਦੇ ਵਿੱਚ ਕਿੱਦਾਂ ਇਨਵੈਸਟਮੈਂਟ ਸ਼ੁਰੂ ਕੀਤੀ, ਫਿਰ ਕੀ ਉਹਨੂੰ ਚੈਲੰਜਸ ਆਏ, ਉਹਦੇ ਭਰਾ ਦੀ ਡੈਥ ਹੋ ਗਈ, ਫਿਰ ਕਿੱਦਾਂ ਕਿੱਦਾਂ ਖਵਾਜਾ ਹੈਰਿਸ ਸਾਹਿਬ ਕਿੱਥੋਂ ਆਏ, ਫੈਜ਼ ਅਮੀਰ ਸਾਹਿਬ ਦਾ ਕੀ ਰੋਲ ਰਿਹਾ, ਖਵਾਜਾ ਹੈਰਿਸ ਸਾਹਿਬ ਦੇ ਨਾਲ ਸ਼ੌਕਤ ਅਜ਼ੀਜ਼ ਸਦੀਕੀ ਸਾਹਿਬ ਨਾਲ ਕੀ ਰੋਲ ਰਿਹਾ, ਇਹ ਸਾਰੀ ਤੁਹਾਨੂੰ ਸਟੱਡੀ ਕਰਨੀ ਪੈਣੀ ਹੈ ਤਾਂ ਜਾ ਕੇ ਤੁਸੀਂ ਇਸ ਕਹਾਣੀ ਤੱਕ ਪਹੁੰਚੋਗੇ, ਠੀਕ ਹੈ। ਸੋ ਇਹਦੇ ਲਈ ਤੁਹਾਨੂੰ ਇਹਨੂੰ ਸਟੱਡੀ ਕਹਿ ਲਓ, ਅਧਿਐਨ ਕਰ ਲਓ, ਜਦ ਤਾਈਂ ਤੁਸੀਂ ਡਿਟੇਲ ਚ ਨਹੀਂ ਕਰਦੇ ਫਿਰ ਤੁਹਾਡੀ ਫਿਰ ਆ ਜਿਹੜਾ ਫਿਰ ਇਹ ਥੋੜੀ ਜੀ ਟੌਪ ਸਿਟੀ ਸਕੈਂਡਲ ਦੀ ਮੈਂ ਗੱਲ ਕਰ ਲਵਾਂ ਤੇ ਕੋਰਟ ਮਾਰਸ਼ਲ ਦੀ ਗੱਲ ਕਰ ਲਵਾਂ, ਇਹ ਇੱਦਾਂ ਹੀ ਥੋੜੀ ਹੋ ਜਾਣਾ 400 ਤੋਲੇ ਸੋਨਾ ਡਾਇਮੰਡ ਕੈਸ਼ ਟੈਰਰਿਜ਼ਮ ਦੀ ਇਨਵੈਸਟੀਗੇਸ਼ਨ, ਇੱਕ ਇੱਕ ਚੀਜ਼ ਜਦ ਤਾਈਂ ਤੁਸੀਂ ਸਟੱਡੀ ਕਰੋਗੇ ਫਿਰ ਤੁਹਾਨੂੰ ਪਤਾ ਲੱਗੇਗਾ। ਔਰ ਫਿਰ ਤੁਹਾਨੂੰ ਇੱਕ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ, ਜੇ ਜਨਰਲ ਫੈਜ਼ ਅਮੀਰ ਦੀ ਗੱਲ ਕਰਨੀ ਹੈ ਵੀ ਭਾਜੀ ਸੈਕੰਡ ਲੈਫਟੀਨੈਂਟ ਕਦੋਂ ਬਣੇ, ਫਿਰ ਲੈਫਟੀਨੈਂਟ, ਫਿਰ ਕੈਪਟਨ, ਫਿਰ ਮੇਜਰ, ਇੰਡੀਅਨ ਸਟਾਈਲ ਹੀ ਹੈ ਜਿੱਦਾਂ ਇੰਡੀਆ ਚ ਹੁੰਦਾ, ਸੇਮ ਅਹੁਦੇ ਉੱਥੇ ਇੰਡੀਆ ਚ ਵੀ ਇੱਦਾਂ ਹੁੰਦੇ ਆ, ਫਿਰ ਮੇਜਰ, ਫਿਰ ਲੈਫਟੀਨੈਂਟ ਕਰਨਲ, ਫਿਰ ਕਰਨਲ ਤੇ ਬ੍ਰਿਗੇਡੀਅਰ ਸਾਹਿਬ ਕਦੋਂ ਬਣੇ, ਫਿਰ ਮੇਜਰ ਜਨਰਲ ਕਦੋਂ ਬਣੇ, ਫਿਰ ਮੇਜਰ ਜਨਰਲ ਤੋਂ ਬਾਅਦ ਫਿਰ ਲੈਫਟੀਨੈਂਟ ਜਨਰਲ ਕਦੋਂ ਬਣੇ, ਠੀਕ ਹੈ ਨੀ, 3 ਸਟਾਰ ਲੱਗਦੇ ਨੇ ਲੈਫਟੀਨੈਂਟ ਜਨਰਲ ਦੇ, ਠੀਕ ਨੇ ਮੋਢੇ ਤੇ। ਹਾਂਜੀ ਗੋ ਹੈਡ। ਇਹ ਜੇ ਸਟੱਡੀ ਆ ਤਾਂ ਫਿਰ ਬੰਦਾ ਕਹਿੰਦਾ ਜੀ ਪੱਤਰਕਾਰ ਬਣੇ ਆ, ਔਰ ਮੈਂ ਇਨਵਾਈਟ ਕਰਦਾ, ਮੈਂ ਇਨਵਾਈਟ ਕਰਦਾ ਕਿ ਹੁਣ ਤੁਹਾਨੂੰ ਮੈਂ ਇਸ ਲਈ ਇਹ ਕਹਾਣੀ ਵੀ ਸਾਰੀ ਸੁਣਾ ਦਿੱਤੀ ਹੈ ਵੀ ਜਦੋਂ ਤੁਸੀਂ ਕਹਿੰਦੇ ਨਾ ਵੀ ਯੁੱਧਵੀਰ ਜੀ ਤੁਹਾਨੂੰ ਡਰ ਹੈ, ਸਰ ਮੈਂ ਹੁਣ ਆਪਣੇ ਆਪ ਨੂੰ ਪਲੇਅਰ ਨਹੀਂ ਸਮਝਦਾ, ਮੈਂ ਕਹਿੰਦਾ ਜੀ ਮੇਰਾ ਹੁਣ ਟਾਈਮ ਹੈ, ਰਿਟਾਇਰਮੈਂਟ ਨਹੀਂ ਕਹਿਣਾ ਚਾਹੀਦਾ, ਮੇਰਾ ਟਾਈਮ ਹੈ ਟ੍ਰਾਂਜੀਸ਼ਨ ਦਾ, ਆਈ ਮੀਨ ਟ੍ਰਾਂਜੀਸ਼ਨ ਫੇਸ ਰਾਈਟ ਨਾਓ, ਠੀਕ ਹੈ। ਅਗਲੇ 10-15 ਸਾਲ ਮੈਂ ਐਜ਼ ਅ ਕੋਚ ਦਾ ਰੋਲ ਦੇਖਦਾ ਵੀ ਨਵੇਂ ਪਲੇਅਰ ਆਉਣ, ਮੈਨੂੰ ਤੁਹਾਨੂੰ ਦੇਖੋ ਕੋਚ ਨੂੰ ਕਦੇ ਤੁਸੀਂ ਸੁਣਿਆ ਵੀ ਪੋਡੀਅਮ ਤੇ ਓਲੰਪਿਕਸ ਦੇ ਵਿੱਚ ਕਿਸੇ ਕੋਲਡ ਕੋਚ ਨੂੰ ਮੈਡਲ ਮਿਲਦਾ? ਕਦੇ ਨਹੀਂ ਮਿਲਦਾ। ਕੋਚ ਨੂੰ ਇਸੇ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹਦੇ ਤਿਆਰ ਕੀਤੇ ਪਲੇਅਰ ਜਿਹੜੇ ਨੇ ਉਹ ਪੋਡੀਅਮ ਤੇ ਜਾ ਕੇ ਮੈਡਲ ਜਿੱਤੇ ਨੇ। ਸੋ ਮੈਨੂੰ ਤਾਂ ਤੁਸੀਂ ਲੈ ਕੇ ਤੇ ਆਓ, ਤੁਸੀਂ ਕਹਿੰਦੇ ਹੋ ਮੈਂ ਡਰਦਾ ਹਾਂ, ਮੈਨੂੰ ਤਾਂ ਚਾਹ ਚੜ ਜਾਏਗਾ ਵੀ ਜੇ ਕੋਈ ਵਧੀਆ ਪੱਤਰਕਾਰ ਆਉਣ, ਵਧੀਆ ਲੋਕ ਆਉਣ ਜੋ ਆ ਕੇ ਕਰਨ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਦਾ, ਹਾਂ ਇੱਕ ਚੀਜ਼ ਹੋਰ ਇੰਟਰਸਟਿੰਗ ਦੱਸ ਦਿੰਦਾ, ਸਾਡਾ ਜਿਹੜਾ ਈਵਨ ਬਿਜ਼ਨਸ ਵੀ ਹੈ ਇਹ ਸਾਰੀ ਯੂਥ ਬ੍ਰਿਗੇਡ ਚਲਾ ਰਹੀ ਹੈ। ਮੇਰੇ ਤੇ ਪੈਸੇ ਚੱਕਣ ਤੋਂ ਲੈ ਕੇ ਬੈਂਕ ਤੇ ਪੈਸੇ ਜਮ੍ਹਾਂ ਕਰਾਉਣ ਤੱਕ ਆ ਨਾਲ ਬੈਠੇ ਨੇ, ਇੱਥੇ ਸਰਵਜੀ ਬੈਠੇ ਨੇ, ਇਹਨਾਂ ਨੂੰ ਪੁੱਛੋ ਵੀ ਮੈਂ ਕਦੇ ਇੱਥੇ ਆ ਕੇ ਕਦੇ ਚੈੱਕ ਦਿੱਤੇ ਨੇ? ਈਵਨ ਪੇਮੈਂਟ ਵੀ ਟੀਮ ਕਰਦੀ ਹੈ, ਔਰ ਚੱਕਦੀ ਵੀ ਪੇਮੈਂਟ, ਪੇਮੈਂਟ ਕਿਸੇ ਤੋਂ ਪਿੱਕ ਕਰ ਇਹ ਬੱਚਿਆਂ ਨੇ ਵਧੀਆ ਤਰੀਕੇ ਨਾਲ ਮੈਨੇਜ ਕਰਨਾ ਹੈ। ਤੁਸੀਂ ਲੈ ਕੇ ਆਓ ਪੱਤਰਕਾਰ, ਅਸੀਂ ਤਾਂ ਚਾਹੁੰਦੇ ਹਾਂ ਕਿ ਵਧੀਆ ਪੱਤਰਕਾਰ ਹੋਣ, ਸਾਨੂੰ ਤਾਂ ਚਾਹ ਚੜ ਜਾਏਗਾ। ਔਰ ਜਿੰਨੀ ਕੁ ਮੈਨੂੰ ਥੋੜੀ ਬਹੁਤੀ ਸਮਝ ਹੈ ਮੀਡੀਆ ਦੀ ਕਹਿ ਲਓ ਜਾਂ ਥੋੜੀ ਬਹੁਤੀ ਜਰਨਲਿਜ਼ਮ ਦੀ, ਜਿੰਨੀ ਥੋੜੀ ਬਹੁਤੀ ਸਮਝ ਹੈ, ਆਈ ਐਮ ਮੋਰ ਦੈਨ ਹੈਪੀ ਟੂ ਪਾਸ ਇਟ ਆਨ। ਬੰਦੇ ਨੇ ਇਸ ਪਲੈਨਟ ਤੋਂ ਜਾਂਦੇ ਆ, ਕੋਈ ਛਾਤੀ ਦੇ ਨਾਲ ਥੋੜੀ ਲੈ ਕੇ ਜਾਣਾ ਹੈਗਾ। ਜੀ ਹੁਕਮ ਕਰੋ ਹੋਰ।
ਹਾਂ ਬਸ ਜੀ, ਚਰਚਾ ਕੋਲੇ ਵਿਸ਼ੇ ਤੋਂ ਹੋਰ ਵੀ ਹੈ, ਲੇਕਿਨ ਸਮਾਂ ਕਾਫੀ ਹੋ ਚੁੱਕਾ ਔਰ ਲੋਕੋ ਕੋ ਵੀ ਸਮਾਂ ਦੇਣਾ ਚਾਹੀਏ, ਅਨਿਆਏ ਹੋਗਾ ਅਨਿਆਤਾ। ਤੋ ਵਿਸ਼ੇ ਹੈ ਮੇਰੇ ਪਾਸ ਔਰ ਕਈ ਸਾਰੇ, ਔਰ ਲੇਕਿਨ ਆਪਣੀ ਜੋ ਚਰਚਾ ਹੈ ਉਸਕੇ ਕਈ ਸਾਰੇ ਵਿਸ਼ੇ ਇਕੱਠੇ ਹੋ ਚੁੱਕੇ ਹੈ। ਮੈਂ ਚਾਹਤਾ ਹੂੰ ਕਿ ਵੋ ਇਤਨੀ ਲੰਬੀ ਸੂਚੀ ਨਾ ਬਣ ਜਾਏ ਕਿ ਉਸਕੋ ਤੁਲਨਾ ਮੁਸ਼ਕਿਲ ਹੋ ਜਾਏ, ਤੋ ਹਮ ਉਸਕਾ ਵੀ ਨਾ ਕਹੀਂ ਨਿਵਾਰਨ ਕਰੇ। ਧੰਨਵਾਦ
ਜੀ। ਧੰਨਵਾਦ ਜੀ, ਬਿਲਕੁਲ ਜਦੋਂ ਮਰਜ਼ੀ, ਚਾਹੇ ਤੁਸੀਂ ਹੁਣ ਕਰ ਲਓ ਚਾਹੇ ਬਾਅਦ, ਜਦੋਂ ਮਰਜ਼ੀ ਕਰ ਲਓ, ਸਾਡੇ ਨਾਲ ਤਾਂ ਮੋਸਟ ਵੈਲਕਮ ਹੈ। ਠੀਕ ਹੈ ਜੀ, ਜਦੋਂ ਮਰਜ਼ੀ। ਹਾਂਜੀ ਹਾਂਜੀ, ਰਾਜਗਿੱਲ ਜੀ ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ ਰਾਜਗਿੱਲ ਸਾਹਿਬ।
ਹਾਂਜੀ ਸਤਵੀਰ ਜੀ, ਤੁਹਾਨੂੰ ਸਟੂਡੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਤੁਹਾਨੂੰ ਤੇ ਸੁਣਨ ਵਾਲਿਆਂ ਨੂੰ ਹੈਪੀ ਰਕਸ਼ਾਬੰਧਨ।
ਥੈਂਕ ਯੂ ਰਾਜਗਿੱਲ ਸਾਹਿਬ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਤੇ ਤੁਹਾਨੂੰ ਔਰ ਸਾਰਿਆਂ ਨੂੰ ਹੈਪੀ ਰਕਸ਼ਾਬੰਧਨ। ਥੈਂਕ ਯੂ ਰਾਜਗਿੱਲ ਸਾਹਿਬ, ਪਲੀਜ਼ ਗੋ ਅਹੈਡ ਜੀ।
ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ, ਜਿੱਦਾਂ ਹੁਣ ਐਨਰਜੀ ਆਉਂਦੇ ਆ, ਡਿਫਰੈਂਟ ਇਹਨਾਂ ਦਾ ਟਾਕ ਸ਼ੋ ਹੁੰਦਾ, ਕੋਈ ਉਹਦਾ ਮੀਨਸ ਤਾਂ ਹੁੰਦਾ ਨੀ, ਕਿਉਂਕਿ ਕਈਆਂ ਨੇ ਕਾਲਰ ਕਰਨੀ ਹੁੰਦੀ, ਮੋਰਨਿੰਗ ਵਾਲਾ ਪ੍ਰੋਗਰਾਮ ਰਸ਼ ਆਵਰ ਤੁਹਾਡਾ ਹੁੰਦਾ, ਉਹ ਟਾਈਮ ਵੇਸਟ ਬਹੁਤ ਹੋ ਜਾਂਦਾ ਉਹਦੇ। ਜਿੱਦਾਂ ਹੁਣ ਤੁਹਾਨੂੰ ਕਹਿ ਕੇ ਸਕਿਲਡ ਨੀ, ਤੁਹਾਨੂੰ ਇੱਦਾਂ ਨੀ ਹੋਣਾ ਚਾਹੀਦਾ, ਦਿਸ ਐਂਡ ਦੈਟ ਵਿਊ, ਜੇ ਉਸ ਤੁਹਾਨੂੰ ਇੰਨਾ ਨੌਲੇਜ ਆ ਹਰੇਕ ਗੱਲ ਤੇ ਤੁਸੀਂ ਪੂਰਾ ਕੁਆਲੀਫਾਈਡ ਕਰਦੇ, ਜੇ ਉਹ ਇੱਕ ਪਾਰਟੀ ਨਾਲ ਗੱਲ ਕਰਨੀ ਜਾਂ ਉਹ ਜੇ ਵਿਚਾਰ ਕਰਨੇ ਆ, ਉਹ ਡਿਸਕਸ ਤਾਂ ਜਿਹੜੀ ਮਰਜ਼ੀ ਕਰਨੀ, ਜੇ ਇਹਨਾਂ ਨੇ ਇੱਦਾਂ ਡਿਸਕਸ ਕਰਨੀ, ਉਹਨਾਂ ਨੂੰ ਸਪੈਸ਼ਲ ਟਾਈਮ ਦੇ ਦਿਆ ਕਰੋ, ਕਿਸੇ ਦਿਨ ਤੁਸੀਂ ਚਲੋ ਤੁਹਾਡਾ ਓਪਨਲੀ ਹੁੰਦਾ ਵਗੈਰਾ ਆਹ ਖਬਰਾਂ ਨਹੀਂ ਵਗੈਰਾ, ਕਿਉਂਕਿ ਤੁਹਾਨੂੰ ਜਿੰਨਾ ਨੇ ਵੀ ਕਾਲ ਕਰਨੀ ਆ, ਕੋਈ ਮੈਟਰ ਕਰਨਾ, ਕੋਈ ਨਿਊਜ਼ ਦਾ, ਕੋਈ ਹੋਰ ਦਾ, ਤੁਸੀਂ ਇੰਨੇ ਐਕਸਪਰਟ ਆ, ਇੰਨਾ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ, ਉਹ ਫਿਰ ਜਿਹਨੇ ਕਾਲ ਕਰਨੀ ਹੁੰਦਾ ਟਾਈਮ ਵੇਸਟ ਹੋ ਜਾਂਦਾ। ਬਸ ਮੈਂ ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਣਾ, ਬਸ ਮੈਂ ਇਹੀ ਕਹਿਣਾ। ਬਾਕੀ ਬਹੁਤ ਸੋਹਣਾ, ਜੇ ਕੋਈ ਪੱਤਰਕਾਰ ਤੁਹਾਨੂੰ ਆ ਰਿਹਾ ਜੀ, ਕੋਈ ਲਿਆਉਣਾ ਜਾਂ ਹੋਰ ਇਹਨਾਂ ਨੂੰ ਕੋਈ ਜਿੱਦਾਂ ਮਤਲਬ ਆਪਦੇ ਵਰਗੇ ਵੀ ਇੱਕ ਪਾਰਟੀ ਨਾਲ ਬਿਲੋਂਗ, ਭਾਜਪਾ ਵਾਲਾ ਜਾਂ ਹੋਰ ਉਦਾਂ ਦੇ ਵੀ, ਸਾਨੂੰ ਚਾਹੀਦੇ, ਸਾਨੂੰ ਤੁਹਾਡੇ ਵਰਗੇ ਜਿੱਦਾਂ ਤੁਸੀਂ ਸਚਾਈ ਤੇ ਖੜੇ ਆ, ਨਿਰਮੋਲ ਨਿਊਜ਼ ਦਿੰਦੇ ਆ, ਕਿਸੇ ਪਾਰਟੀ ਦੇ ਮਤਲਬ ਸਪੋਰਟ ਨਹੀਂ ਕਰਦੇ, ਸਚਾਈ ਤੇ ਖੜੇ, ਉਦਾਂ ਦੇ ਚਾਹੀਦਾ ਸਰ ਤੁਹਾਡਾ, ਬਹੁਤ ਸੋਹਣਾ, ਸਾਨੂੰ ਤਾਂ ਸਾਨੂੰ ਤੁਹਾਡੀ ਵੀ ਲੋੜ ਆ ਜ਼ਿਆਦਾ ਜੀ, ਬਹੁਤ ਹੀ ਨਿਰਮੋਲ ਤੇ ਬਹੁਤ ਵਧੀਆ ਪ੍ਰੋਗਰਾਮ ਦਾ, ਬਹੁਤ ਸੋਹਣੀ ਕਵਰੇਜ ਹੁੰਦੀ ਹੈ, ਬਹੁਤ ਸੋਹਣਾ ਤੁਹਾਨੂੰ ਨਾਲ ਹੁੰਦਾ, ਕੱਲਾ ਇਹ ਨੀ ਵੀ ਪਾਕਿਸਤਾਨ ਬਾਰੇ, ਇੰਡੀਆ ਬਾਰੇ ਵੀ, ਹੋਰ ਵੀ, ਤੇ ਮੇਰੇ ਬਾਰੇ ਤਾਂ ਇੱਕ ਗੱਲ ਵੀ ਜਿੱਥੇ ਰਹਿੰਦੀ ਦੂਸਰੀ ਭੁੱਲ ਜਾਂਦਾ ਉਹਨੂੰ। ਥੈਂਕ ਯੂ ਜੀ, ਬਸ ਇੰਨਾ ਹੀ ਕਹਿਣਾ।
ਥੈਂਕ ਯੂ ਰਾਜਗਿੱਲ ਸਾਹਿਬ, ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਹੱਥ ਜੋੜ ਕੇ ਤੁਹਾਡਾ ਧੰਨਵਾਦ। ਜਿੱਥੇ ਦੇਖੋ ਜਿਹੜਾ ਬੁਨਿਆਦੀ ਸਵਾਲ ਅੱਜ ਉਹਨਾਂ ਨੇ ਖੜਾ ਕੀਤਾ ਹੈ ਕਿ ਬਈ ਹੋਰ ਵਧੀਆ ਮਤਲਬ ਕਿ ਪੱਤਰਕਾਰ ਜਾਂ ਹੋਰ ਵਧੀਆ ਬੰਦੇ, ਟੈਲੈਂਟਡ ਬੰਦੇ ਵਾਈ ਮੀਡੀਆ ਚ ਲੈ ਕੇ ਆਓ, ਔਰ ਉਹਨਾਂ ਨੇ ਹੁਣ ਪਤਾ ਨੀ ਇਹਨੂੰ ਸਰਕਾਸਟਿਕਲੀ ਕਿਹਾ ਜਾਂ ਨਾਰਾਜ਼ਗੀ ਚ ਕਿਹਾ ਜਾਂ ਕਿੱਦਾਂ ਵੀ, ਕਿ ਮੈਂ ਡਰਦਾ ਵੀ ਹੋਰ ਕੋਈ ਵਧੀਆ ਟੈਲੈਂਟਡ ਬੰਦਾ ਨਾ ਆ ਜਾਏ, ਤੇ ਐਸਾ ਬਿਲਕੁਲ ਨਹੀਂ ਹੈ। ਮੈਂ ਇਹੀ ਹੱਥ ਜੋੜ ਕੇ ਬਸ ਹੁਣ ਮੈਂ ਇੱਥੇ ਕੀ ਹੋਰ ਗੱਲ ਕਰਾਂ, ਮੈਂ ਇਹੀ ਕਹਿ ਸਕਦਾ ਕਿ ਮੈਂ ਤੇ ਚਾਹੁੰਦਾ ਹਾਂ ਕਿ ਜ਼ਰੂਰ ਹੋਰ ਟੈਲੈਂਟਡ ਬੰਦੇ ਆਉਣ, ਕਿਉਂਕਿ ਇੱਕ ਚੀਜ਼ ਦਾ ਸਾਨੂੰ ਸਾਰਿਆਂ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਨਾ ਵਕਤ ਜਿਹੜਾ ਰਾਜੇਸ਼ ਖੰਨਾ ਸਾਹਿਬ ਲਈ ਰੁਕਿਆ, ਨਾ ਗੋਲਡਨ ਜੁਬਲੀ ਸਟਾਰ ਰਜਿੰਦਰ ਕੁਮਾਰ ਸਾਹਿਬ ਲਈ ਰੁਕਿਆ, ਨਾ ਦਿਲੀਪ ਕੁਮਾਰ ਸਾਹਿਬ ਲਈ ਰੁਕਿਆ ਵਕਤ ਜਿਹੜਾ, ਤੇ ਨਾ ਹੀ ਫਿਰ ਅਮਿਤਾਭ ਬੱਚਨ ਸਾਹਿਬ ਆਏ ਜ਼ੰਜੀਰ ਤੋਂ ਲੈ ਕੇ ਹੋਰ ਕਈ, ਉਹਨਾਂ ਨੇ ਆਪਣਾ ਕਮਾਲ ਦਿਖਾਇਆ। ਫਿਰ ਉਹਨਾਂ ਤੋਂ ਬਾਅਦ ਦੌਰ ਆਇਆ ਸ਼ਾਹਰੁਖ ਖਾਨ ਸਾਹਿਬ ਦਾ, ਸੋ ਸ਼ਾਹਰੁਖ ਖਾਨ ਸਾਹਿਬ ਤੋਂ ਬਾਅਦ ਅੱਜ ਰਣਵੀਰ ਕਪੂਰ, ਰਣਵੀਰ ਸਿੰਘ, ਔਰ ਅੱਜ ਉਹਨਾਂ ਤੋਂ ਬਾਅਦ ਹੋਰ ਬਹੁਤ ਸਾਰੇ ਸਟਾਰ ਆ ਰਹੇ ਨੇ। ਕਿਸੇ ਲਈ ਵਕਤ ਜਿਹੜਾ ਹੈ ਰੁਕਦਾ ਨਹੀਂ, ਕਿਸੇ ਟਾਈਮ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ ਤੇ ਕਿਸੇ ਟਾਈਮ ਮੈਨੂੰ ਪਤਾ ਹੈ ਕਿ ਬੜਾ ਜ਼ੋਰ ਸੀਗਾ, ਅੱਜ ਵੀ ਗੁਰਦਾਸ ਮਾਨ ਸਾਹਿਬ ਦਾ ਬੜਾ ਜ਼ੋਰ ਹੈ, ਲੇਕਿਨ ਗੁਰਦਾਸ ਮਾਨ ਸਾਹਿਬ ਤੋਂ ਬਾਅਦ ਫਿਰ ਅੱਜ ਦਿਲਜੀਤ ਦੋਸਾਂਝ ਸਾਹਿਬ ਆਏ ਹੈ। ਔਰ ਤਾਨੀਆ ਜੀ ਤੁਹਾਡੇ ਲਈ ਇੱਕ ਔਨ ਅ ਲਾਈਟਰ ਨੋਟ, ਇਟਸ ਅ ਵੈਰੀ ਸੀਰੀਅਸ ਟੌਪਿਕ ਗੋਇੰਗ ਔਨ, ਮੇ ਬੀ ਆਈ ਥੋਟ ਮੇ ਬੀ ਸਮ ਲਾਈਟਰ ਨੋਟ ਦੇ ਉੱਤੇ ਗੱਲ ਕਰਾਂ। ਮੈਂ ਤੁਹਾਨੂੰ ਇੱਕ ਗੁਗਲੀ ਕਰ ਸਕਦਾ ਹੈਗਾ, ਇੱਕ ਸਵਾਲ ਤੁਹਾਨੂੰ ਪੁੱਛ ਸਕਦਾ ਤਾਨੀਆ ਜੀ?
ਜੀ ਜੀ ਜ਼ਰੂਰ ਜਸਵੀਰ ਜੀ,
ਮੈਨੂੰ ਪਤਾ ਵੈਸੇ ਤੁਹਾਡਾ ਜ਼ਿਆਦਾਤਰ ਇੰਟਰਸਟ ਜਿਹੜਾ ਹੈ ਉਹ ਡਿਫਰੈਂਟ ਸਾਈਡ ਤੇ ਹੁੰਦਾ, ਪਰ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹ ਰਿਹਾ ਕਿ ਤਾਨੀਆ ਜੀ ਤੁਸੀਂ ਇਹ ਦੱਸੋ ਕਿ ਅੱਜ ਹਿੰਦੀ ਸਿਨੇਮਾ ਦੇ ਵਿੱਚ ਕਿਹੜਾ ਸਾਡੇ ਸਰਦਾਰ ਸਾਹਿਬ, ਕਿਹੜੇ ਸਾਡੇ ਸਿੰਘ ਸਾਹਿਬ, ਕਿਹੜਾ ਆਪਣਾ ਪੰਜਾਬੀ ਭਰਾ ਸਭ ਤੋਂ ਜ਼ਿਆਦਾ ਛਾਇਆ ਹੋਇਆ
ਹਿੰਦੀ ਸਿਨੇਮਾ ਦੇ ਵਿੱਚ? ਦਿਲਜੀਤ
ਦੋਸਾਂਝ?
ਹਾਂਜੀ।
ਨਹੀਂ ਜੀ, ਇਸ ਬੰਦੇ ਨੇ ਤਾਂ ਦਿਲਜੀਤ ਦੋਸਾਂਝ ਨੂੰ ਵੀ ਨੰਬਰ 2 ਤੇ ਧਕੇਲ ਦਿੱਤਾ। ਦਿਲਜੀਤ ਦੋਸਾਂਝ ਇਸ ਵੇਲੇ ਹਿੰਦੀ ਸਿਨੇਮਾ ਦੇ ਵਿੱਚ ਛਾਇਆ ਹੋਇਆ, ਨੋ ਡਾਊਟ। ਉਹਨਾਂ ਦੀ ਮੂਵੀ ਜਿਹੜੀ ਚਮਕੀਲਾ, ਦੇਖੋ ਜਦੋਂ ਸ਼ਾਹਰੁਖ ਖਾਨ ਸਾਹਿਬ ਇਹ ਗੱਲ ਕਹਿ ਦੇਣ इम्तियाज अली साहब ने खुद दसिया ना इंटरव्यू जो शाहरुख खान साहब गल कर दे भी अज हिंदी सिनेमा दे विच सब तो वधिया जिहड़ा एक्टर है शाहरुख खान साहब कह रहे ने किनू कह रहे ने इम्तियाज अली साहब नू वो दिलजीत दोसांझ है तो क्या बात है और चमकीला च उन्होंने काम भी बड़ा वधिया किया ठीक है इम्तियाज अली साहब ने जिहड़ी डायरेक्ट की ठीक हो गया लेकिन अज एक बंदा जिहड़ा उन्होंने भी पिछे छड़दा जा रहा है अज दी मैं गल कर रहा चमकीला ते आई और चली गई ना हुण हिंदी सिनेमा दे विच वो बंदा मैं देख रहा भी उहदे दिलजीत दोसांझ साहब नू भी पिछे छड़ रहे वो बंदा कौन है वैसे मैनू टेक्स्ट आ गया जी जवाब सही आ गया मैनू हां जी एमी विर्क बिल्कुल ठीक किया जी तुसी एमी विर्क मैं होया की जी वैसे तो मैं बहुत ज्यादा बिजी है ठीक है क्योंकि काम बड़ा ज्यादा हुंदा है ते संडे ज्यादातर मैं छुट्टी कर दिया तो कल मैं समा कट के मैं शाम नू अपने वाइफ नू क्या मैं जी इस तरह है कि मैं ना शाम दी आ मूवी दी टिकट्स बुक करा रहा है तो कहिंदे जी चलो फिर चलते हैं असि शाम नू लेट इवनिंग शो 9 बजे मैं कहा निकल जाएंगे 9 बजे मूवी देख के 11:30 बजे खत्म हो जाएगी आ जाएंगे तो कल मैं उत्थे गया तो मैं देखिया भी सिल्वर सिटी अपने ब्रैम्पटन दो हिंदी फिल्मा च पंजाबी फिल्मा च तो मैं देखदा ही है दो हिंदी फिल्मा च एमी विर्क साहब दे पोस्टर दे उत्ते लगा होया ते मैं कहा भी एमी विर्क साहब ते छा रहे ने पंजाबी फिल्मा च तो बल्ले बल्ले है ही है गाणियां च ही बल्ले बल्ले इन्हां दी बट ए ते कमाल दिलजीत दोसांझ साहब ने भी नहीं किया भी दो हिंदी फिल्मा लगियां हुण कट्ठियां अगे पिछे नहीं जी कट्ठियां लगियां और दोनों हिंदी फिल्मा दे पोस्टर दे मेन फोटो अपने दिलजीत दोसांझ साहब दी लगी हुई है नहीं सॉरी अपने एमी विर्क दी लगी हुई है मैं कहा जी दिलजीत दोसांझ साहब तो बाद एमी विर्क है जिहड़ा बंदा छा रहा जी और सनी साहब ने सब तो पहला मैनू मैसेज दिता सनी साहब ने सो थैंक यू जी सारे दे मैसेज बिल्कुल ठीक है जी नॉलेज बहुत है जी वैसे मैं लगता है कि अपने वाई मीडिया दे के लिसनर ने मैं तो सोचता सी कि पॉलिटिक्स दी स्पोर्ट्स फाइनेंस रियल स्टेट एदी या इंटरनेशनल अफेयर्स दी इत्थे तो लगता भी अपने जिहड़े वाई मीडिया दे सारे बंदे है एदी अपने एंटरटेनमेंट दी भी नॉलेज बहुत देखो धड़ाधड़ मैसेज आ रहे एमी विर्क दे सो नॉलेज रख रहे जी सारे बंदे एदी हां जी जी तानिया जी तुसीं कुछ ऐड करना ते करो नहीं तो फिर स्पॉन्सर और अगली कॉल वाल भी जाना जी
जी जी बिल्कुल यदवीर जी एंड तुसी बहुत सोहनी चीज लाइक कीती है एंड इवन एमी विर्क उन्होंने भी किसी इंटरव्यू विच पूछा गया सी जो चमकीला मूवी सी वह भी पहला एमी विर्क नू ऑफर हुई थी बट आई थिंक उन्होंने को डेट्स नहीं सीगिया सो फिर दिलजीत दोसांझ को गई बट टू बी ऑनेस्ट सुन के ऐदा लग रहा है कि पॉसिबल नहीं है दिलजीत दोसांझ ऑलरेडी बहुत बड़े सुपरस्टार सीगे उदो बट स्टिल जिवें उन्होंने मूवीज देख रहे हैं ना बैक टू बैक बॉलीवुड विच हुण लग रहा कि शायद ऑफर हो ही हुए इट माइट बी ट्रू
मैनू शक है इस गल का हो सकता ऑफर हुई हो बट इम्तियाज अली साहब ने कहा सगा कि भी जे चमकीले का कोई रोल कर सकता है ना चमकीला साहब का कोई रोल कर सकता है तो वो सिर्फ और सिर्फ दिलजीत दोसांझ साहब ही कर सकते हैं ठीक है मैं एक गल जरूर इतने कहांगा कि देखो जदों भी अपने बंदे कोई तरक्की करते हैं ठीक है नहीं अपने बंदे मीन्स कोई भी वैसे थे पर जे अपने पंजाबी तरक्की करते हैं तो सानू देख के खुश होना चाहिए एप्रीशिएट करना चाहिए सो वधिया लगता है क्योंकि एमी विर्क की गल चली है तो आई एम जस्ट टेम्पटेड टू शेयर वन मोर थिंग अबाउट हिम वैसे तो मैं कई गल्लां शेयर कर सकता उन्होंने दियां बट एक चीज होर मैं शेयर कर दिना मैं इन्हां दा ना इंटरव्यू सुन रहा सी एमी विर्क का तो उन्होंने पूछा गया वह कहिंदे जी पंजाबी सिनेमा दे विच और जिहड़ा हिंदी मूवीज तुसी बड़ा काम कर रहे हो सो पंजाबी मूवीज दे विच और हिंदी मूवीज दे विच काम करन दा कोई एक्सपीरियंस कोई वखरा होवे ते एमी विर्क दी अपनी सुनाई हुई गल्ल आ मैं तुहाडे नाल शेयर कर रहा सो एमी विर्क कहिंदा जी बड़ा फर्क है जी इत्थे पंजाबी मूवी च काम करन दा ते उत्थे हिंदी मूवी च काम करन दा बड़ा फर्क है वह कहिंदे की फर्क है एमी विर्क कहिंदा जी इत्थे ते हुण ज्यादातर असीं आप ही प्रोड्यूसर हुंदे आ अपनियां पंजाबी फिल्मां दे विच ते जदों प्रोड्यूसर आप हुंदे आ ते कदे अलार्म नहीं लगाया असीं कदे भी कहते कदे अलार्म लगाया ही नहीं है अलार्म क्लॉक तो साढ़े को है ही नहीं है तो जदों सुते उठते हैं उठ के जाके क्योंकि प्रोड्यूसर आप है हीरो भी आप ही है तो कहते प्रोड्यूसर आप है हीरो आप है तो जाके चलो जी करो जी शूटिंग स्टार्ट तो शूटिंग की पंजाबी मूवी जी असी महीने दो महीने तीन महीने जिन्हें लगाए तो शूटिंग करके नबेड़ दी एज अ प्रोड्यूसर तो काम खत्म कहते जदों असी गए उत्थे बॉम्बे हिंदी मूवी दे विच वह कहते जी सानू उन्होंने पकड़ाता भी जी सवेरे 6 बजे उठना है मैं कहा दिमाग खराब है सवेरे 6 बजे उठ के जाके काम ते जाना इत्थे फिर स्टार बनन दा की फायदा पर मैं कहा भी वो कागज जिहा देता इन्होंने इदा होना होना कुछ नहीं है भी सवेरे केड़ा 6 बजे इत्थे शूटिंग ते को आउंदा होएगा ये केड़ा स्केड्यूल होया कहिंदे सवेरे 5:30 उन्होंने दरवाजे साडे खड़काउणे शुरू कर दिते भी आओ जल्दी बाहर निकलो फटाफट कहिंदे बड़ा इत्थे ते प्रोफेशनल माहौल है भी सवेरे 5:30 दरवाजे खड़काए 6 बजे का मतलब 6 बजे ਸਾਨੂੰ ਉੱਥੇ ਸੈੱਟ ਤੇ ਜਾਣਾ ਪੈਂਦਾ ਤੇ ਇੱਦਾਂ ਇੱਥੇ ਸ਼ੂਟਿੰਗ ਹੁੰਦੀ ਹੈ। ਸੋ ਇਹ ਬਹੁਤ ਵੱਡਾ ਫਰਕ ਹੈ, ਉਹ ਕਹਿੰਦੇ ਜੀ ਆਪਣਾ ਪੰਜਾਬੀ ਮੂਵੀਜ਼ ਬਣਾਉਂਦਾ ਤੇ ਇਹਦਾ ਦੈਟ ਵਾਸ ਔਨ ਅ ਲਾਈਟਰ ਨੋਟ। ਔਰ ਨੈਕਸਟ ਕਾਲ ਜੀ, ਹਾਂਜੀ ਯਸ਼ ਜੀ ਤੁਸੀਂ ਆਉਂਦੇ ਰਹੋ, ਯਸ਼ ਸਾਹਿਬ ਗੋ ਅਹੈਡ।
ਥੈਂਕ ਯੂ ਵੈਰੀ ਮਚ ਯਸ਼ ਵੀ ਸਪੋਰਟ ਜੀ।
ਥੈਂਕ ਯੂ ਜੀ ਯਸ਼ ਕੌਸ਼ਲ ਜੀ, ਵੈਲਕਮ ਸਰ ਯਸ਼ ਵੀ ਸਪੋਰਟ। ਔਰ ਤੁਹਾਡਾ ਕੱਲ ਪ੍ਰੋਗਰਾਮ ਜਿਹੜਾ ਸੀਗਾ ਕੈਨੇਡੀਅਨ ਯਾਟ ਐਸੋਸੀਏਸ਼ਨ ਦਾ, ਉਹ ਬਹੁਤ ਕਮਾਲ ਦਾ ਸੀ, ਮੇਰੀ ਤਾਂ ਉਮੀਦ ਤੋਂ ਵੱਧ ਕੇ ਸੀਗਾ। ਸੋ ਸਾਰਾ ਤੁਹਾਡਾ ਜਿਹੜਾ ਬੈਂਕਟ ਹਾਲ ਸੀ ਕੁਈਨਸ ਬੈਨਰ ਭਰਿਆ ਪਿਆ, ਦੂਰ ਦੂਰ ਤੱਕ ਗੱਡੀਆਂ ਲੱਗੀਆਂ ਤੁਹਾਡੇ ਹਰਿਆਣਾ ਤੋਂ ਬਹੁਤ ਸਾਰੇ ਲੋਕ। ਸੋ ਮੈਨੂੰ ਪਤਾ ਤਾਂ ਸੀਗਾ ਵੀ ਹਰਿਆਣਵੀ ਕਮਿਊਨਿਟੀ ਬਹੁਤ ਬੜੀ ਹੈ, ਪਰ ਇੰਨੀ ਮੈਸਿਵ ਹੋਏਗੀ ਹਰਿਆਣਵੀ ਕਮਿਊਨਿਟੀ, ਇਹ ਨਹੀਂ ਸੀ ਮੈਨੂੰ ਆਈਡੀਆ ਸਰ। ਔਰ ਹਰਿਆਣਾ ਤੋਂ ਕਿੰਨੇ ਲੋਕ ਤੁਹਾਡੇ ਆਏ ਨੇ, ਬਹੁਤ ਵਧੀਆ, ਬਹੁਤ ਮੁਬਾਰਕਾਂ ਜੀ। ਤੁਹਾਡੇ ਦੋ ਦਿਨ ਦਾ ਜਿਹੜਾ ਕੈਨੇਡੀਅਨ ਯਾਟ ਕਨਵੈਨਸ਼ਨ ਤੁਹਾਡੀ ਮੁਕੰਮਲ ਹੋਈ ਹੈ ਦੋ ਦਿਨ ਦੀ, ਇਹਦੇ ਲਈ ਤੁਹਾਨੂੰ ਸਾਰੀ ਯਾਟ ਕਮਿਊਨਿਟੀ ਨੂੰ, ਹਰਿਆਣੇ ਤੋਂ, ਰਾਜਸਥਾਨ ਤੋਂ, ਜਿੱਥੋਂ ਜਿੱਥੋਂ ਹਰਿਆਣਾ ਰਾਜਸਥਾਨ ਤੋਂ ਆਏ ਨੇ, ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਯਾਟ ਕਮਿਊਨਿਟੀ ਨੂੰ।
ਥੈਂਕ ਯੂ ਫਾਰ ਕਮਿੰਗ ਜਗਵੀਰ ਜੀ। ਐਕਚੁਲੀ ਸਾਡਾ ਕਲੱਬ ਹੈਗਾ ਅਖਿਲ ਭਾਰਤੀ ਕਲੱਬ, ਸਾਡੇ ਸਾਰੇ ਹਰਿਆਣ ਦੀ, ਮੈਂ ਤਾਂ ਪੰਜਾਬੀ ਆ ਪਿੰਡ ਤੇ, ਪਰ ਉਹ ਸਾਰੇ ਹਰਿਆਣ ਦੀ ਰਾਜਸਥਾਨੀ ਸਾਰੇ ਸਾਡੇ ਨਾਲ ਆ, ਅਸੀਂ ਜਦੋਂ ਇਕੱਠੇ ਹੋ ਕੇ ਸਾਰਾ ਮਨਾਈ ਦਾ ਜੀ।
ਨਹੀਂ ਬੜਾ ਵਧੀਆ ਲੱਗਾ। ਦੂਜੀ ਗੱਲ, ਹਾਂਜੀ ਗੋ ਅਹੈਡ ਗੋ ਅਹੈਡ।
ਦੂਜੀ ਗੱਲ ਮੈਂ ਇਹ ਕਰਨੀ ਸੀ, ਜਿਹੜਾ ਐਨੀ ਬਿਰਕ ਤੇ ਦਲਜੀਤ ਦਾ ਕੋਈ ਹੈ ਨੀ, ਕੋਈ ਹੈ ਨੀ, ਦਲਜੀਤ ਨੂੰ ਕੋਈ ਵੀ ਗਾਣਾ ਮਿਲਿਆ ਦਲਜੀਤ ਦੇ, ਚਾਹੇ ਲੱਕ 28 ਚਾਹੇ ਕੁਛ ਵੀ, ਦਲਜੀਤ ਨੇ, ਐਨੀ ਵਿਰਕ ਨੇ ਏਦਾਂ ਦਾ ਕੋਈ ਗਾਣਾ ਨੀ ਗਾਇਆ। ਮੈਂ ਜਦੋਂ ਵੀ ਤਾਨੀਆ ਜੀ ਨੇ ਇੱਕ ਮਹੀਨਾ ਸੰਭਾਲਿਆ ਸੀ, ਮੈਂ ਇਹਨਾਂ ਨੂੰ ਪੁੱਛ ਲਓ ਸਾਰੇ ਐਮੀ ਵਿਰਕ ਦੇ ਗਾਣੇ ਕਰਦਾ ਹੁੰਦਾ ਸੀ ਇਹਨਾਂ ਨੂੰ, ਉਹ ਲਗਾ ਲਓ। ਹਾਂਜੀ ਐਮੀ ਵਿਰਕ ਬਹੁਤ ਹੀ ਡਾਊਨ ਟੂ ਅਰਥ, ਤੁਸੀਂ 83 ਦੇ ਵਿੱਚ ਦੇਖ ਲਓ ਜਿਹੜਾ ਜੋ ਐਕਟਿੰਗ ਉਸ ਬੰਦੇ ਨੇ ਕਰ ਲਈ। ਦੇਖੋ ਫਨੀ ਐਕਟਿੰਗ ਕਰਨੀ ਅਲੱਗ ਚੀਜ਼ ਹੈ, ਪਰ ਜੋ ਬੰਦੇ ਨੇ ਉਸਨੇ ਐਕਟਿੰਗ ਕਰਨੀ ਦਲਜੀਤ ਨਹੀਂ ਕਰ ਸਕਦਾ, ਮੇਰਾ ਵਿਚਾਰ ਆ। ਬਾਕੀ ਤਾਂ ਜੀ
ਸਰ ਦੇਖੋ ਐਮੀ ਵਿਰਕ ਦੀ ਨਾ ਤੁਸੀਂ ਹੁਣ ਗੱਲ ਕੀਤੀ ਔਰ ਉਹਨਾਂ ਦੇ ਗਾਣਿਆਂ ਦੀ ਗੱਲ ਕੀਤੀ, ਔਰ ਤੁਸੀਂ ਅਸੀਂ ਇਹ ਕਿਹਾ ਕਿ ਦਲਜੀਤ ਦੋਸਾਂਝ ਸਾਹਿਬ ਨੇ ਤਾਂ ਚਲੋ ਥੋੜੇ ਪਲੱਸ ਮਾਈਨਸ ਗਾਣੇ ਵੀ ਗਾ ਦਿੱਤੇ, ਪਰ ਐਮੀ ਵਿਰਕ ਸਾਹਿਬ ਨੇ ਤੁਸੀਂ ਕਿਹਾ ਵੀ ਕਦੇ ਵੀ ਉਹਨਾਂ ਨੇ ਕੋਈ ਐਸਾ ਗਾਣਾ ਨਹੀਂ ਗਾਇਆ। ਚਲੋ ਆਪਾਂ ਇਸ ਚ ਨਹੀਂ ਜਾਵਾਂਗੇ, ਪਰ ਕਿਉਂਕਿ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਐਮੀ ਵਿਰਕ ਸਾਹਿਬ ਦਾ, ਤਾਨੀਆ ਜੀ ਅੱਜ ਇੱਕ ਗਾਣਾ ਜਿਹੜਾ ਤੁਸੀਂ 12 ਵਜੇ ਜੇ ਪਲੇ ਕਰਦੇ ਹੋ ਤੇ ਉਹ ਬਹੁਤ ਹੀ ਖੂਬਸੂਰਤ ਗਾਣਾ ਹੈ। ਗਾਣਾ ਐਮੀ ਵਿਰਕ ਸਾਹਿਬ ਦਾ ਨਹੀਂ ਹੈ ਪਰ ਐਮੀ ਵਿਰਕ ਸਾਹਿਬ ਤੇ ਫਿਲਮਾਇਆ ਗਿਆ, ਐਮੀ ਵਿਰਕ ਸਾਹਿਬ ਖੁਦ ਇੱਕ ਸਿੰਗਰ ਨੇ ਲੇਕਿਨ ਐਮੀ ਵਿਰਕ ਸਾਹਿਬ ਤੇ ਉਹ ਗਾਣਾ ਫਿਲਮਾਇਆ ਗਿਆ ਐਂਡ ਵਨ ਆਫ ਮਾਈ ਫੇਵਰੇਟ ਸੌਂਗਸ, ਮੈਨੂੰ ਕਦੇ ਵੀ ਮਨ ਕਰਦਾ ਉਹ ਸੁਣੀਏ। ਗਾਣਾ ਤੁਸੀਂ ਪੂਰਾ ਪਲੇ ਕਰ ਦੇਣਾ ਜੀ 12 ਵਜੇ, ਔਰ ਮੈਂ ਇੱਥੇ ਦੱਸ ਦਵਾਂ ਕਿ ਕਮਾਲ ਖਾਨ ਸਾਹਿਬ ਨੇ ਗਾਣਾ ਗਾਇਆ ਔਰ ਐਮੀ ਵਿਰਕ ਸਾਹਿਬ ਖੁਦ ਬਹੁਤ ਵਧੀਆ ਸਿੰਗਰ ਨੇ, ਬਟ ਕਮਾਲ ਖਾਨ ਸਾਹਿਬ ਦੇ ਇਹ ਗਾਣਾ ਔਰ ਨਾਲ ਮਿਊਜ਼ਿਕ ਜਿਹੜਾ ਬੀ ਪ੍ਰਾਕ ਦਾ ਲਿਰਿਕਸ ਜਾਨੀ ਨੇ, ਜਾਨੀ ਵੈਸੇ ਬੜਾ ਸ਼ਾਨਦਾਰ ਲਿਖਦੇ ਨੇ ਔਰ ਬੀ ਪ੍ਰਾਕ ਦਾ ਮਿਊਜ਼ਿਕ ਹੋਵੇ, ਜਾਨੀ ਦੇ ਲਿਰਿਕਸ ਹੋਣ ਤੇ ਕਮਾਲ ਖਾਨ ਸਾਹਿਬ ਦਾ ਗਾਣਾ ਹੋਵੇ ਔਰ ਪਿਕਚਰਾਈਜ਼ ਸਰਗੁਣ ਮਹਿਤਾ ਔਰ ਐਮੀ ਵਿਰਕ ਸਾਹਿਬ ਦੇ ਉੱਤੇ ਹੈ। ਔਰ ਜੇ ਤੁਸੀਂ ਕਿਸੇ ਦਿਨ ਚਾਹੋ ਤੇ ਇਹਦਾ ਜੀ ਵੀਡੀਓ ਵੀ ਪਲੇ ਕਰ ਸਕਦੇ ਹੋ, ਇੰਟਰਟੇਨਮੈਂਟ ਦਾ ਸਾਡਾ ਸੈਗਮੈਂਟ ਹੁੰਦਾ ਹੈ ਹਰ ਰੋਜ਼ ਸ਼ਾਮ 6 ਵਜੇ, ਸੋ 6 ਵਜੇ ਤੁਸੀਂ ਇਹਨੂੰ ਪਲੇ ਵੀ ਕਰ ਸਕਦੇ ਹੋ। ਤੁਸੀਂ ਮੂਵੀ ਦੇਖੀ ਸੀ ਜੀ ਤਾਨੀਆ ਜੀ, ਕਿਸਮਤ, ਡਿਡ ਯੂ ਵਾਚ ਦਿਸ ਮੂਵੀ?
ਜੀ 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 ਜੀ, ਰੋਈ ਸੀ ਮੈਂ ਤਾਂ ਮੂਵੀ ਦੇਖ ਕੇ ਸਾਰੀ।
ਅੱਛਾ ਤੁਸੀਂ ਰੋਏ ਸੀ, ਉਹ ਦੇਖੋ ਜੀ ਮੂਵੀ ਬੜੀ ਜਜ਼ਬਾਤੀ ਹੈ ਔਰ
ਬਹੁਤ ਹੀ ਸੋਹਣੀ ਮੂਵੀ ਸੀ ਜਦਵੀਰ ਜੀ, ਬਹੁਤ ਸੋਹਣੀ ਮੂਵੀ ਹੈ।
ਹਾਂ ਥੈਂਕ ਯੂ ਯਸ਼ ਜੀ, ਥੈਂਕ ਯੂ ਤਾਨੀਆ ਜੀ, ਬਹੁਤ ਕਮਾਲ ਦੀ ਮੂਵੀ ਹੈ, ਬਹੁਤ ਹੀ ਸੋਹਣੀ ਮੂਵੀ ਹੈ ਔਰ ਕਿਸਮਤ, ਫਿਰ ਕਿਸਮਤ 2 ਵੀ ਆਈ, ਇਹਦਾ ਪਾਰਟ 2 ਵੀ ਆਇਆ ਕਿਸਮਤ ਦਾ, ਬਟ ਕਿਸਮਤ ਪਾਰਟ 2 ਵੀ ਬਹੁਤ ਵਧੀਆ ਸੀ ਪਰ ਕਿਸਮਤ ਜਿਹੜੀ ਪਹਿਲਾ ਪਾਰਟ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਕਮਾਲ ਹੈ, ਹਰ ਚੀਜ਼ ਦੇ ਵਿੱਚ ਬਹੁਤ ਹੀ ਵਧੀਆ। ਔਰ ਮੈਂ ਇੱਕ ਹੋਰ ਮੂਵੀ ਦਾ ਜ਼ਿਕਰ ਜੇ ਵਕਤ ਇਜਾਜ਼ਤ ਦੇ ਰਿਹਾ, ਸਾਡੇ ਕੋਲ ਵੈਸੇ 1-2 ਮਿੰਟ ਰਹਿ ਗਏ ਨੇ, ਜਾਂ ਕੱਲ ਕਰ ਦਿਆਂਗੇ ਚਾਹੇ ਤੋ, ਬਟ ਅੱਛਾ ਈਵਨ ਅੱਛਾ ਜੀ, ਇੱਕ ਹੋਰ ਪੰਜਾਬੀ ਦੀ ਗੱਲ ਕੀਤੀ ਹੈ, ਜਗਦੀਪ ਸਾਚਾ ਸਾਹਿਬ ਕਹਿ ਰਹੇ ਨੇ ਜੀ ਵਿੱਕੀ ਕੌਸ਼ਲ, ਬਿਲਕੁਲ ਜੀ, ਇਹ ਵੀ ਵੈਸੇ ਵਿੱਕੀ ਕੌਸ਼ਲ ਦੀ ਤਾਂ ਲਾਈਫ ਹੀ ਬਦਲ ਗਈ ਹੈ ਜਦੋਂ ਦੇ ਇਹਨਾਂ ਦਾ ਕੈਟਰੀਨਾ ਕੈਫ ਦੇ ਨਾਲ ਵਿਆਹ ਹੋਇਆ ਨਾ, ਸੋ ਆਈ ਥਿੰਕ ਕੌਨਫੀਡੈਂਸ ਬੜਾ ਆ ਗਿਆ, ਇਹਨਾਂ ਦਾ ਸਟਾਈਲ ਬਹੁਤ ਆ ਗਿਆ, ਡਾਂਸ ਐਕਟਿੰਗ ਵਧੀਆ, ਮੂਵੀਜ਼ ਬਹੁਤ ਮਿਲਣ ਲੱਗ ਪਈਆਂ ਨੇ। ਤੇ ਭੁਪਿੰਦਰ ਭੋਗਲ ਸਾਹਿਬ ਦਾ ਮੈਸੇਜ ਆਇਆ, ਭੁਪਿੰਦਰ ਭੋਗਲ ਸਾਹਿਬ ਕਹਿ ਰਹੇ ਨੇ ਕਿ ਆਈ ਐਮ ਏ ਬਿਗ ਫੈਨ ਆਫ ਦਿਲਜੀਤ ਬਟ ਅਨਡਾਊਟਫੁਲੀ ਐਮੀ ਛਾ ਰਿਹਾ ਨਾਓਡੇਜ਼। ਬਿਲਕੁਲ ਜੀ, ਦਿਲਜੀਤ ਦੋਸਾਂਝ ਆਪ ਵੀ ਠੀਕ ਹੈ, ਮੈਂ ਥੋੜੇ ਜ਼ਿਕਰ ਕਰ ਹੀ ਰਿਹਾ ਸੀਗਾ ਕਿ ਸਮੇਂ ਕਦੇ ਵੀ ਨਹੀਂ ਰਹਿੰਦਾ ਕਿਸੇ ਦਾ, ਹਰ ਸਮੇਂ ਬਦਲਦਾ ਰਹਿੰਦਾ ਔਰ ਬਿਲਕੁਲ ਅੱਜਕੱਲ ਐਮੀ ਸਾਹਿਬ ਵਿਰਕ ਸਾਹਿਬ ਵੀ ਜਾ ਰਹੇ ਨੇ, ਬਟ ਦਿਲਜੀਤ ਦੋਸਾਂਝ ਸਾਹਿਬ ਨੇ ਵੀ ਆਪਣੀਆਂ ਜੋ ਉਚਾਈਆਂ ਛੂ ਰਹੇ ਨੇ ਉਹ ਵੀ ਕਮਾਲ ਹੈ, ਇਜ਼ ਐਜ਼ ਅ ਸਿੰਗਰ ਐਜ਼ ਐਨ ਐਕਟਰ, ਉਹਨਾਂ ਦਾ ਵੀ ਆਪਣਾ ਇੱਕ ਅੰਦਾਜ਼ ਹੈ ਔਰ ਬਹੁਤ ਹੀ ਕਮਾਲ ਹੈ। ਕੱਲ ਗੱਲ ਕਰਾਂਗੇ ਜੀ ਪੰਜਾਬੀ ਮੂਵੀਜ਼ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤੇ ਇੱਕ ਵਾਰ ਪੰਜਾਬੀ ਮੂਵੀ ਦਾ ਜ਼ਿਕਰ ਕਰਾਂਗਾ ਔਰ ਮੈਂ ਕਹਿੰਦਾ ਜੀ ਸ਼ਾਇਦ ਕਈ ਲੋਕਾਂ ਨੂੰ ਪਸੰਦ ਆਈ, ਕਈਆਂ ਨੂੰ ਨਹੀਂ ਵੀ ਪਸੰਦ ਆਈ, ਬਟ ਮੈਂ ਉਹ ਮੂਵੀ ਦੇਖ ਕੇ ਬਸ ਇਹੀ ਕਹਿ ਸਕਦਾ ਹੈ ਕਿ ਪੰਜਾਬੀ ਸਿਨੇਮਾ ਚ ਬਹੁਤ ਸਾਰੀਆਂ ਮੂਵੀਜ਼ ਬਣੀਆਂ ਨੇ, ਲੇਕਿਨ ਕੁਛ ਮੂਵੀਜ਼ ਅਸੀਂ ਐਸੀਆਂ ਕਹਿ ਸਕਦੇ ਹਾਂ ਵੀ ਉਹ ਕਮਾਲ ਹੈ, ਉਹ ਮਾਸਟਰਪੀਸ ਨੇ, ਵੈਸੀਆਂ ਮੂਵੀਜ਼ ਜਿਹੜੀਆਂ ਨੇ ਉਹ ਬਹੁਤ ਬਹੁਤ ਮੁਸ਼ਕਿਲ ਹੈ ਦੁਬਾਰਾ ਤੋਂ ਬਣਨੀਆਂ। ਕਿਸੇ ਦਿਨ ਪੰਜਾਬੀ ਮੂਵੀਜ਼ ਦੇ ਉੱਤੇ ਵੀ ਰੱਖੋ ਜੀ ਤੁਸੀਂ ਟੌਪਿਕ ਤਾਨੀਆ ਜੀ, ਯਸ਼ ਜੀ ਕਿਸੇ ਦਿਨ ਹੈ ਵਿਰਕ ਸਾਹਿਬ, ਕਿਸੇ ਦਿਨ ਪੰਜਾਬੀ ਮੂਵੀਜ਼ ਦੇ ਉੱਤੇ, ਪੰਜਾਬੀ ਫਿਲਮਾਂ ਤੇ ਵੀ ਕਿਸੇ ਦਿਨ ਟੌਪਿਕ ਰੱਖਣਾ ਰੱਖਦੇ ਆ ਤੇ ਇਹਦੇ ਤੇ ਵੀ ਫਿਰ ਗੱਲ ਕਰਦੇ ਆ, ਕਿਉਂਕਿ ਹਨਾ ਕਿਉਂਕਿ ਇਹਦੇ ਤੇ ਵੀ ਗੱਲ ਕਰਨੀ ਜ਼ਰੂਰੀ ਹੈ। ਖੈਰ ਕੋਰਨ ਰਿਕੁਐਸਟ ਹੈ ਕਿ ਲਾਈਨਸ ਤੁਸੀਂ ਹੋਲਡ ਕਰ ਲੈਣਾ, ਐਜ਼ ਆਲਵੇਜ਼ ਵਕਤ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਮੈਂ ਖਬਰਾਂ ਦੇ ਉੱਤੇ ਵੀ ਵਾਪਸ ਬਿਲਕੁਲ ਬਰਕਰਾਰ ਰਵਾਂਗੇ, ਤੁਸੀਂ ਇਹ ਨਾ ਸੋਚਣਾ ਕਿ ਜੀ ਖਬਰਾਂ ਅਸੀਂ ਭੁੱਲ ਗਏ ਹਾਂ, ਬਿਲਕੁਲ ਡੈਮੋਕਰੈਟਸ ਅੱਜ ਉੱਥੇ ਸ਼ਿਕਾਗੋ ਦੇ ਵਿੱਚ ਇਕੱਠੇ ਹੋ ਰਹੇ ਨੇ, ਇਟਸ ਹੈਰਿਸ ਐਂਡ ਵਾਲਸ, ਟਿਮ ਵਾਲਸ ਔਰ ਕਮਲਾ ਹੈਰਿਸ, ਦੇ ਆਰ ਔਨ ਦਾ ਟਿਕਟ ਕਨਵੈਨਸ਼ਨ ਜਿਹੜੀ ਅੱਜ ਸ਼ਿਕਾਗੋ ਦੇ ਵਿੱਚ ਸ਼ੁਰੂਆਤ ਹੋ ਰਹੀ ਹੈ, ਹੋਰ ਬਹੁਤ ਕੁਝ ਸਾਡੀ ਨਿਗਾਹ ਉਸ ਤੇ ਬਰਕਰਾਰ ਹੈ, ਮਿਡਲ ਈਸਟ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਸਾਡੀ ਨਿਗਾਹ ਉਹਦੇ ਉੱਤੇ ਵੀ ਬਰਕਰਾਰ ਹੈ। ਅੱਜ ਕਲੀਅਰ ਕਹਿ ਦਿੱਤਾ ਹੈਗਾ ਐਂਥਨੀ ਬਲਿੰਕਨ ਹੋਣਾ ਨੇ ਕਿ ਇਟਸ ਨਾਓ ਔਰ ਨੈਵਰ, ਜਾਂ ਤੇ ਹੁਣੇ ਸੀਜ਼ ਫਾਇਰ ਹੋ ਜਾਏ, ਟਾਈਮ ਇਜ਼ ਰਨਿੰਗ ਆਊਟ ਫਾਰ ਦਾ ਹੋਸਟੇਜਿਸ, ਨਹੀਂ ਤੇ ਫਿਰ ਮਤਲਬ ਉਹਨਾਂ ਦਾ ਇਸ਼ਾਰਾ ਸਾਫ਼ ਹੈ, ਫਿਰ ਉਹ ਕਹਿੰਦੇ ਜੰਗ ਤੇ ਹੋ ਹੀ ਸਕਦੀ ਹੈ, ਖਾਸ ਕਰ ਤੈਲਵੀਵ ਦੇ ਵਿੱਚ ਜਿਹੜਾ ਇਹ ਬਲਾਸਟ ਹੋਇਆ, ਉਸ ਤੋਂ ਬਾਅਦ ਚੈਲੰਜਸ ਵੱਧ ਰਹੇ ਨੇ। ਤਾਨੀਆ ਜੀ ਵੈਸੇ ਨਾ ਜਦੋਂ ਇੱਦਾਂ ਦੀ ਹਲਕੀਆਂ ਫੁਲਕੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਫਿਰ ਮਨ ਨਹੀਂ ਕਰਦਾ ਦੁਬਾਰਾ ਵੈਸੇ ਖਬਰਾਂ ਵੱਲ ਜਾਈਏ, ਕਿੱਥੇ ਉਹ ਬੰਬ ਧਮਾਕੇ, ਲੜਾਈਆਂ ਇਰਾਨ ਇਜ਼ਰਾਈਲ, ਤੇ ਕਿੱਥੇ ਮਤਲਬ ਕਿ ਬਈ ਮੈਨੂੰ ਆਵਾਜ਼ ਤੂੰ ਮਾਰੀ ਤੇ ਮੈਨੂੰ ਲੱਗਾ ਕਿ ਆਵਾਜ਼ ਅੱਲਾ ਨੇ ਮਾਰੀ, ਕਿੱਥੇ ਆਹ ਗੱਲਾਂ ਹੋ ਰਹੀਆਂ ਨੇ, ਸਕੂਨ ਦੀ ਗੱਲ ਹੋ ਰਹੀ ਹੈ ਤੇ ਕਿੱਥੇ ਫਿਰ ਉਹੀ ਧਮਾਕੇ ਲੜਾਈਆਂ, ਪਰ ਜਰਨਲਿਸਟ ਸਾਰਾ ਕੁਝ ਹੀ ਸਾਨੂੰ ਕਵਰ ਕਰਨਾ ਪੈਂਦਾ, ਸੋ ਇਟਸ ਅ ਵਾਈਡ ਸਪੈਕਟ੍ਰਮ ਦੈਟ ਵੀ ਕਵਰ। 416 475 5000, ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਾ ਸਮੇਂ ਬਹੁਤ ਵਧੀਆ ਬੀਤੇਗਾ। ਹੈਵ ਅ ਵੰਡਰਫੁਲ ਡੇ। 416-475-5000, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-7260241-647-769-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो जीरो डॉलर सीआईबीसी ट्रांसफर फी के साथ कैश पिकअप सर्विस के जरिए भेजें। cibc.com/cashpickup पर जाएं। शर्तें और सीआईबीसी फॉरेन एक्सचेंज रेट्स लागू। सीआईबीसी एम्बिशंस मेड रियल।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी। तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी। एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप। 519-622-0660 या quicktrucklube.com। QTL बिकॉज वी केयर।
इस महीने मेरी सेविंग $400 हुई है।
मेरी सेविंग $350,
मेरी सेविंग सिर्फ $100,
और मेरी सेविंग सबसे ज्यादा हुई है।